ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਣ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤਿਰ ਭਵਨ ਮਹੀਪ ਸੁਰ ਨਾਲ ਅਸੁਰ ਮੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਏ ਧਨ ਜੀਓ ਤਿਹਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਦੇਹ ਅਨਿਤ ਨਾਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਨਾਏ ਇਹੈ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ ਗਿਆਨ ਹੈ ਕੀ ਬਡਣੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ ਮੁਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰ ਤੀਰ ਸੈਫ ਸਰੋਹੀ ਸਹਿਥੀ ਯਹ ਹਬਾਰੈ ਪੀਰ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਹਾਥ ਦੇ ਲਿਹੋ ਉਬਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਜੇ ਭੇਖ ਸੋ ਤਨ ਮੈਂ ਧਾਰਾ ਤੇ ਪ੍ਰਭ ਜਨ ਕਛ ਕਾ ਨਾ ਵਿਚਾਰਾ ਸਮਝ ਲਿਹੋ ਸਭ ਜਨ ਮਨ ਮਾਹੀ मन में परमेश्वर नाही। जे जे पेख सो तन मैं तारा।
वाहे गुरु जी का खालसा, वाहे गुरु जी की फतेह। धन धन गुरु गरीब नवाज श्री गुरु नानक देव सच्चे पातशाह जी महाराज। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत, जागदी जोत। चवर शतर सिंघासन तख्त दे मालक, जुगो जुग अटल श्री गुरु ग्रंथ साहिब जी महाराज। सतगुरु जी दी साजी नवाजी गुरु रूप गुरु प्यारी सतसंगत जीओ, आप जी वडभागी हो जिहड़े शरदा भावना नाल गुरु अर्जन देव महाराज जी दे चरणा विच हाजरियां भर के गुरु महाराज जी दी खुशियां प्राप्त करदे हो। सतगुरु गुरु ग्रंथ साहिब जी दे दर्शन करके इस मनुख जन्म दा लाहा लै रहे हो। महाराज जी दी धुरकी बाणी दे जाप सरवण कीते हन, उस तो उपरंत गुरु चरणा विच अरदास च जुड़ करके हुक्मनामे सरवण करके लाहा लिया है। वाहिगुरु गुरमंत्र दा सिमरन दा अभ्यास कीता है, जाप कीता है। उस तो उपरंत जो गुरु गोबिंद सिंह महाराज सच्चे पातशाह जी दी अपने मुखारबिंद तो जारी हुई श्री दसवें ग्रंथ साहिब जी की बाणी है, जो विचित्र नाटक बाणी है, उस दी कथा आपां पढ़ सुन रहे हाँ रल मिल के। जिस कथा दे विच गुरु महाराज सच्चे पातशाह जी ने अपनी कथा लिखी है आप, ते दस रहे हैं ने भी खालसा जी जदों अकाल पुरख ने सानू आग्या कीती ते उस वेले असा ने ठाड़ भयो वै जोर कर, बचन कहा सिर न्याए, पंथ चलै तब जगत वै जब तुम कर हो सहाए। भी महाराज परमात्मा ये पंथ तां चलेगा जे तुसी सहायता करोगे। फिर सच्चे पातशाह जी कहिंदे सानू मात लोक ते वाहिगुरु ने अपना पुत्र नवाज के भेजिया, तो सतगुरु ये कहिंदे है भी असी इस मात लोक ते आए हाँ, जो प्रभु ने कहा है उही कहांगे, किसी की कान कनौड नहीं रखांगे, आ किसी का भेख देख के नहीं भेजांगे, प्रसन्न होवांगे भी किसी का लिबास वेख के कित फस जावांगे भी बड़ा भगत है, इवें नहीं फसांगे। ते ना जिवें दत्तात्रेह दे पैरोकारां ने जड़ावां सिर ते रखियां, जड़ावां नहीं रखांगे, गोरखनाथ दे चेलियां वांग कन्नां च मुंदरां नहीं पावांगे। एक नाम नूं असीं जपांगे, भजो सो एक नामयं, उस परमेश्वर दे नाम ते तवक्का रख के रत्ते रहांगे। ते नाल कहिंदे कि हे वाहिगुरु, जिन्हां जिन्हां तेरा नाम ते आया है उन्हां नूं कोई दुख नेड़े नहीं आया है। गुरु साहिब जी 24 साहिब जी कहिंदे हन बचन अड़ेल विच, सुनै गोंग जो याहै सुरसना पावई। जिहड़े गुरु के परमात्मा दे जस नूं ध्यान दे के सुनगे ओह गूंगे रसना पा लैणगे, बोलण वाले हो जाणगे, ऐसे चतर सियाणे हो जाणगे। सुनै मूड़ चित लाए चतरता आवई। जे कोई परमात्मा दे जस नूं ध्यान दे के सुनेगा तो उहदे विच चातरता छाण पा जाएगी, ਜਿਹਨੂੰ ਲੋਕ ਮੂਰਖ ਕਹਿੰਦੇ ਉਹ ਸਿਆਣਾ ਬਣ ਜੂਗਾ। ਸੁਣਿਆ ਮੂੜ ਚਿੱਤ ਲਾਏ ਚਤਰਤਾ ਆਵਈ ਵੱਡੀ ਗੱਲ, ਦੁੱਖ ਦਰਦ ਭਉ ਨਿਗਟ ਨਾ ਤਿੰਨ ਨਰ ਕਹਿ ਰਹੈ। ਉਸ ਮਨੁੱਖ ਦੇ ਨਾ ਦੁੱਖ ਰਹਿ ਜਾਣਗੇ, ਨਾ ਉਹਨੂੰ ਕੋਈ ਦਰਦ ਰਹਿ ਜਾਊ, ਨਾ ਕਿਸੇ ਦਾ ਭੈ ਰਹਿ ਜਾਊ। ਦੁੱਖ ਦਰਦ ਭਉ ਨਿਗਟ ਨਾ ਤਿੰਨ ਨਰ ਕੇ ਰਹਿ, ਹੋ ਜੋ ਯਾ ਕੀ ਏਕ ਵਾਰ ਚੌਪਈ ਕੋ ਕਹਿ। ਜਿਹੜਾ ਚੌਪਈ ਸਾਹਿਬ ਦਾ ਪਾਠ ਇੱਕ ਵਾਰ ਸ਼ਰਧਾ ਭਾਵਨਾ ਨਾ ਕਰੂ, ਉਹਦੇ 'ਚ ਆ ਫਲ ਆ ਜੂ। ਇੰਨਾ ਮਹਾਤਮ ਚੌਪਈ ਸਾਹਿਬ ਦਾ, ਅਤੇ ਚੌਪਈ ਸਾਹਿਬ ਬਾਣੀ ਨਿਤਨੇ ਵਿੱਚ ਪੜ੍ਹੀ ਜਾਂਦੀ ਹੈ। ਤੂੰ ਕਾਹਦੇ ਵਾਸਤੇ ਬਾਣੀ ਆ? ਰੱਖਿਆ ਵਾਸਤੇ। ਉੱਥੇ ਸ਼ਬਦ ਹੀ ਆਰੰਭ ਹੁੰਦਾ, ਹਮਰੀ ਕਰੋ ਹੱਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਮਹਾਰਾਜ ਆਪਣਾ ਸਮਝ ਕੇ ਮੇਰੀ ਪ੍ਰਤਪਾਲਣਾ ਕਰੋ। ਅਤੇ ਸਮਾਪਤੀ ਦੇ ਕਹਿੰਦੇ, ਮਨ ਬਾਂਛਿਤ ਫਲ ਪਾਵੈ, ਸੋਈ ਦੁੱਖ ਨਾ ਤਿਸੈ ਵਿਆਪਤ ਕੋਈ। ਉਹਨੂੰ ਕੋਈ ਦੁੱਖ ਨਹੀਂ ਲੱਗਦਾ। ਕਿਹਨੂੰ ਨਹੀਂ ਲੱਗਦਾ? ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਂਦੇ, ਜਿਵੇਂ ਇੱਥੇ ਲਿਖਿਆ, ਜਿਨ ਜਿਨ ਨਾਮ ਤਿਹਾਰੋ ਧਿਆਇਆ, ਦੁੱਖ ਪਾਪ ਤੇਰੇ ਨਿਗਟ ਨਾ ਆਇਆ। ਮਹਾਰਾਜ ਨੂੰ ਦੁੱਖ ਦਿਲ ਤਰ ਨਹੀਂ ਆਉਂਦਾ। ਤਾਂ ਸਤਿਗੁਰੂ ਕਹਿੰਦੇ, ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਇਹ ਅਕਾਲ ਪੁਰਖ, ਜਦੋਂ ਦੇ ਤੇਰੇ ਚਰਨ ਪਕੜੇ ਆ, ਉਦੋਂ ਤੱਕ ਕਿਸੇ ਦੂਜੇ ਨੂੰ ਹੋਰ ਅੱਖ ਥੱਲੇ ਨਹੀਂ ਲਿਆਂਦਾ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ, ਮਤ ਏਕ ਨਾ ਮਾਨਿਓ। ਅਸਾਂ ਇੱਕ ਵੀ ਨਹੀਂ ਮੰਨਿਆ ਏ। ਅਤੇ ਸਾਨੂੰ ਵੀ ਗੁਰੂ ਇਹੀ ਸਿੱਖਿਆ ਦਿੰਦੇ, ਭਾਈ ਸਗਲ ਦੁਆਰ ਕੋ ਛਾੜ ਕੈ, ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੁਹਾਡੀ ਲਾਜ ਰੱਖੇਗਾ ਮਾਲਕ ਜੇ ਇੱਕ ਤੇ ਰਹੋਗੇ। ਤੇ ਜੇ ਜੇ ਔਰ ਧਿਆਨ ਕੋ ਧਰਹੀ, ਬਹਿਸ ਬਹਿਸ ਬਾਧਨ ਤੇ ਮਰਹੀ। ਜਿਹੜੇ ਪਰਮਾਤਮਾ ਨੂੰ ਛੱਡ ਕੇ ਹੋਰ ਧਿਆਨ ਲਾਉਂਦੇ ਹੈ, ਉਹ ਬਹਿਸਾਂ ਬਾਜ਼ੀਆਂ 'ਚ ਜੰਮਣ, ਮਨ ਰੂਪੀ ਬਹਿਸ 'ਚ ਪੈ ਪੈ ਕੇ ਮਰਦੇ ਹਨ। ਇਸ ਤਰ੍ਹਾਂ ਖਾਲਸਾ ਜੀ ਅਸੀਂ ਸੰਸਾਰ ਵਿੱਚ ਆਏ, ਧਰਮ ਚਲਾਉਣ ਵਾਸਤੇ ਪਰਮੇਸ਼ਰ ਨੇ ਭੇਜਿਆ, ਕਿ ਧਰਮ ਨੂੰ ਚਲਾਉਣਾ ਤੋਰਨਾ, ਅੱਗੇ ਸੰਤਾਂ ਦੀ ਰੱਖਿਆ ਕਰਨੀ, ਦੁਸ਼ਟਾਂ ਪਾਪੀਆਂ ਦਾ ਨਾਸ ਕਰਨਾ। ਇਵੇਂ ਗੁਰੂ ਸਾਹਿਬ ਜੀ ਨੇ ਆਪਣੇ ਬਚਨ ਖਾਲਸੇ ਨੂੰ ਦੱਸ ਰਹੇ ਹੈ। ਨਾਲ ਕਹਿੰਦੇ, ਖਾਲਸਾ ਨਾ ਜਟਾ ਮੁੰਡ ਧਾਰੋ, ਨਾ ਮੁੰਦਰ ਕਾ ਸਵਾਰੋ, ਜਪੋ ਤਾਸ ਨਾਮੰ ਸਰੇ ਸਰਬ ਕਾਮੰ। ਇੱਕ ਨਾਮ ਨੂੰ ਜਪਾਂਗੇ ਜਿਹਦੇ ਨਾਲ ਸਾਰੇ ਕੰਮ ਹੀ ਪੂਰੇ ਹੁੰਦੇ ਹੈ। ਨਾ ਨੈਨਿੰਗ ਮਿਚਾਊ, ਕਹਿੰਦੇ ਨੇਤਰ ਨਹੀਂ ਬੰਦ ਕਰਾਂਗੇ ਬਗਲ ਸਮਾਧੀ ਲਾ ਕੇ, ਅੱਖਾਂ ਨਹੀਂ ਬੰਦ ਕਰਾਂਗੇ। ਅੱਖਾਂ ਬੰਦ ਕਰਨ ਦੇ ਨਾਲ ਕੋਈ ਧਿਆਨ ਨਹੀਂ ਲੱਗਦਾ ਹੈ, ਅੱਗੇ ਗੁਰੂ ਸਾਹਿਬ ਜੀ ਹੋਰ ਖੁਲਾਸਾ ਕਰਨਗੇ। ਨਾ ਡਿੰਬੰ ਦਿਖਾਊ, ਫਿਰ ਪਖੰਡ ਕਰਕੇ ਨਹੀਂ ਦਿਖਾਵਾਂਗੇ, ਜਿਵੇਂ ਲੋਕ ਪਖੰਡ ਕਰ ਦਿਖਾਉਂਦੇ ਹੈ। ਅਤੇ ਗੁਰਬਾਣੀ ਵਿੱਚ ਲਿਖਿਆ, ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖਾਂ। ਪਰਮਾਤਮਾ ਦੀ ਸਿੱਖਿਆ ਤੋਂ ਬਿਨਾਂ ਭੇਖਾਂ ਦੇ ਨਾਲ ਪਰਮਾਤਮਾ ਨਹੀਂ ਲੱਭਦਾ। ਜੇ ਕੋਈ ਆਖੇ ਵੀ ਮੈਂ ਪਰਮਾਤਮਾ ਵਾਲਾ ਲਿਬਾਸ ਧਾਰਿਆ, ਪਰਮੇਸ਼ਰ ਨਹੀਂ ਲੱਭਦਾ। ਬਾਹਰ ਭੇਖ ਨਾ ਪਾਈ ਹੈ ਪ੍ਰਭ ਅੰਤਰ ਜਾਮੀ, ਬਾਹਰੋਂ ਹੀ ਭੇਖੀ ਬਣ ਕੇ ਪਰਮਾਤਮਾ ਨੂੰ ਨਹੀਂ ਪਾਈਦਾ, ਕਿਉਂਕਿ ਉਹ ਅੰਦਰ ਦੀਆਂ ਜਾਣਦਾ ਹੈ ਕਿੰਨਾ ਕੁ ਅੰਦਰ ਪ੍ਰੇਮ ਹੈ। ਸਤਿਗੁਰੂ ਜੀ ਨੇ ਪਖੰਡ ਨੂੰ ਤਾਂ ਬਿਲਕੁਲ ਨਹੀਂ ਮੰਨਿਆ। ਗੁਰੂ ਮਹਾਰਾਜ ਕਹਿੰਦੇ ਹਨ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਸਤਿਗੁਰੂ ਜੀ ਇਸ ਕਰਕੇ ਕਹਿੰਦੇ, ਨਾ ਕੋ ਕਰਮੰ ਕੋ ਮਾਊ, ਖੋਟੇ ਕਰਮ ਨਹੀਂ ਕਮਾਵਾਂਗਾ। ਕਈ ਅਸਾਧੂ ਸੰਤ ਬਣ ਕੇ ਤੋ ਸ਼ਰਾਬਾਂ ਕਬਾਬਾਂ ਪੀ ਲੈਂਦੇ ਰਾਤ ਬਰਾਤੇ, ਅਤੇ ਹੋਰ ਕਈ ਉਹ ਮੰਦ ਕਰਮ ਕਮਾਉਂਦੇ। ਜਿਵੇਂ ਸਤਿਗੁਰੂ ਜੀ ਸਿਆਲਕੋਟ ਤੋਂ ਚੱਲਦੇ ਚੱਲਦੇ ਇੱਕ ਨਗਰ ਵਿੱਚ ਗਏ, ਜਿੱਥੇ ਇੱਕ ਸੌ ਸੁਹਾਗਣ ਨਾਮ ਦਾ ਫਕੀਰ ਉੱਥੇ ਰਹਿੰਦਾ ਸੀ। ਅਤੇ ਚੰਦਰਮਾ ਦੀ ਸੁਧੀ ਪੱਖ ਦੇ ਦੂਜ ਵਾਲੇ ਦਿਨ ਉਹਦੇ ਜਿਹੜੇ ਘਰ ਦੇ ਅੱਗੇ ਜਿੱਥੇ ਰਹਿੰਦਾ ਸੀ ਬੜੀ ਜਿਹੜੀ ਹੈ ਭੀੜ ਪਈ ਰਹਿੰਦੀ, ਲੋਕ ਸੀਰਨੀਆਂ ਚੜ੍ਹਾਉਂਦੇ, ਫਲ ਚੜ੍ਹਾਉਂਦੇ, ਕੱਪੜੇ ਡੱਠੇ, ਪਤਾ ਨਹੀਂ ਕੀ ਕੁਝ। ਅਤੇ ਉਹਨੇ ਧਮਾਇਆ ਹੋਇਆ ਸੀ ਵੀ ਸੌ ਸੁਹਾਗਣ, ਮੈਂ ਉਸ ਸੌ ਖੁਦਾ ਦੀ ਸੁਹਾਗਣ ਇਸਤਰੀ ਹਾਂ ਅਤੇ ਮੈਨੂੰ ਇੱਦਣ ਦਰਸ਼ਨ ਹੁੰਦਾ ਹੈ। ਅਤੇ ਕਿਸੇ ਨੂੰ ਬਾਹਰ ਨਿਕਲ ਕੇ ਵੇਖਿਆ ਨਾ ਕਰੇ, ਅਤੇ ਬੜੀ ਭੀੜ ਲੱਗਦੀ ਲੋਕਾਂ ਦੀ। ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਹੈ, ਮਾਤਾ ਜੀ ਇੱਕ ਦੇ ਘਰ ਨਿਵਾਸ ਕੀਤਾ ਭਾਈ ਮਰਦਾਨਾ ਜੀ ਨਾਲ, ਅਤੇ ਕਿਹਾ ਮਾਤਾ ਜੀ ਅੱਜ ਇੱਥੇ ਨਗਰ ਵਿੱਚ ਭੀੜ ਕਿਉਂ ਨਹੀਂ ਲੱਗੀ ਹੈ? ਕਹਿਣ ਲੱਗੀ ਮਹਾਰਾਜ ਇੱਥੇ ਬੜਾ ਤਕੜਾ ਫਕੀਰ ਰਹਿੰਦਾ, ਉਹ ਇਸ ਦਿਨ ਉਹਨੂੰ ਖੁਦਾ ਦਾ ਦਰਸ਼ਨ ਹੁੰਦਾ, ਖੁਦਾ ਦੀ ਸੁਹਾਗਣ, ਨਾਮ ਰਖਾਇਆ ਸੌ ਸੁਹਾਗਣ। ਗੁਰੂ ਮਹਾਰਾਜ ਕਹਿੰਦੇ ਚਲੋ ਅਸੀਂ ਵੇਖ ਲਈਏ ਕਿਹੜਾ ਸੌ ਸੁਹਾਗਣ ਫਕੀਰ ਦਰਸ਼ਨ ਕਰਨੇ ਚਾਹੀਦੇ। ਅੰਤਰਜਾਮੀ ਮਹਾਰਾਜ ਜਾਣਦੇ ਸਨ, ਉੱਥੇ ਗਏ, ਅਗਲੇ ਪਾਸੇ ਚੋਬਦਾਰ ਖਿਲਾਰੇ ਹੈ, ਝੰਡੇ ਲਾਏ ਨੇ ਆਪਣੇ, ਅਤੇ ਗੁਰੂ ਮਹਾਰਾਜ ਨੇ ਕਿਹਾ ਉਹਨਾਂ ਚੋਬਦਾਰਾਂ ਨੂੰ ਵੀ ਦਰਸ਼ਨ ਕਰ ਲੈਣ ਦਿਓ। ਉਹਨਾਂ ਸੁਣਾ ਦਿੱਤਾ ਵੀ ਬਾਹਰ ਕੋਈ ਸੰਤ ਸਾਧੂ ਆਏ ਆ ਤਿੰਨ ਜਣੇ, ਉਹ ਤੁਹਾਡਾ ਦਰਸ਼ਨ ਕਰਨਾ ਚਾਹੁੰਦੇ। ਇਹ ਅੱਗੋਂ ਸੱਜ ਭੱਜ ਕੇ ਬੈਠਾ, ਸਲਵਾਰ ਇਹਨੇ ਪਾਈ, ਟਿੱਕਾ ਲਾਇਆ, ਜਿਵੇਂ ਇਸਤਰੀਆਂ ਸੁਹਾਗਣਾਂ ਵਾਲੀਆਂ ਭੇਖ ਕਰਦੀਆਂ, ਉਸੇ ਤਰ੍ਹਾਂ ਨੇ ਪੂਰਾ ਪੂਰਾ ਭੇਖ ਧਾਰਿਆ ਹੋਇਆ, ਪੂਰੀ ਔਰਤ ਹੀ ਬਣੀ ਹੋਈ। ਅਤੇ ਗੁਰੂ ਮਹਾਰਾਜ ਉਹ ਸੁਣਾ ਦਿੱਤਾ, ਕਹਿੰਦਾ ਵੀ ਜਾ ਕੇ ਉਹਨੂੰ ਕਹਿ ਦਿਓ ਵੀ ਇੱਥੇ ਹੀ ਦਰਸ਼ਨ, ਇੱਥੋਂ ਹੀ ਦਰਸ਼ਨ ਅੱਜ ਹੋਣਾ, ਇੱਥੇ ਖਲੋਤੇ ਰਹੋ ਅਤੇ ਇੱਥੋਂ ਹੀ ਜਿਹੜੀ ਕੋਈ ਭੇਟਾ ਚੜ੍ਹਾਉਣੀ ਚੜ੍ਹਾ ਕੇ ਚਲ ਜਾਓ। ਅੱਜ ਦੇ ਦਿਨ ਮੈਂ ਕਿਸੇ ਨੂੰ ਨਾਲ ਗੱਲ ਨਹੀਂ ਕਰਦਾ, ਅੱਜ ਮੇਰੇ ਖੁਦਾ ਨਾਲ ਮੇਰੀ ਭੇਟ ਹੁੰਦੀ, ਮੇਰੇ ਆਪਣੇ ਪਤੀ ਨਾਲ। ਉਹਨਾਂ ਚੋਬਦਾਰਾਂ ਨੇ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਕਹਿ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਉਹ ਕਹਿ ਦਿੱਤਾ ਆ ਕੇ, ਮਹਾਰਾਜ ਉਹ ਤਾਂ ਅੱਜ ਨਹੀਂ ਦਰਸ਼ਨ ਦਿੰਦਾ ਹੈ, ਅੱਜ ਤਾਂ ਉਹ ਖੁਦਾ ਦਾ ਦਰਸ਼ਨ ਕਰਦਾ, ਉਹ ਖੁਦਾ ਦੀ ਸੁਹਾਗਣ ਹੈ। ਹੁਣ ਗੁਰੂ ਮਹਾਰਾਜ ਖੁਦਾ ਆਪ ਸੱਚੇ ਪਾਤਸ਼ਾਹ ਮਨ ਜੀ ਮੁਸਕਰਾਏ ਆ ਵੀ ਅਸੀਂ ਤਾਂ ਇੱਥੇ ਹਾਂ, ਇਹ ਕਿਹੜੇ ਖੁਦਾ ਨਾਲ ਮਿਲਦਾ ਹੈ? ਮਹਾਰਾਜ ਭੇਦ ਉਹਦਾ ਕੱਢਣ ਲਈ, ਉਹਦਾ ਖੋਟਾ ਕਰਮ ਪ੍ਰਗਟ ਕਰਨ ਲਈ ਕਹਿੰਦੇ ਮਰਦਾਨਾ ਚੱਲ, ਇੱਥੇ ਕੁਝ ਨਹੀਂ ਹੈਗਾ ਹੈ, ਅਤੇ ਇਹਦਾ ਹੁਣੇ ਪਤਾ ਲੱਗੇਗਾ ਇਹਦੇ ਸਿਰ 'ਚ ਕੀ ਕਰਦੇ ਹਨ। ਸੱਚੇ ਪਾਤਸ਼ਾਹ ਜੀ ਕਹਿ ਕੇ ਚਲੇ ਗਏ। ਉੱਥੇ ਕਰਤੱਬੀ ਕਿਸੇ ਨੇ, ਕਿਹੜੀ ਭੀੜ ਪਈ, ਕਿਸੇ ਨੇ ਗਾਲ ਗੂਲ ਕੱਢ ਦਿੱਤੀ, ਜਿਸ ਕਰਕੇ ਗਾਲੋ ਗਾਲੀ ਹੁੰਦਿਆਂ ਉੱਥੇ ਲੜਾਈ ਹੋ ਗਈ, ਕਿਰਪਾਨਾਂ ਚੱਲ ਪਈਆਂ, ਜਿੰਨੀ ਲੁੱਟ ਕਸੁੱਟ ਇੱਕ ਦਿਨ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਸੌ ਸੁਹਾਗਣ ਜਿੱਥੇ ਸੀ, ਸੋਹਣਾ ਪਲੰਘ ਲਾ ਕੇ, ਚੰਗੀਆਂ ਬੱਤੀਆਂ ਲਾ ਕੇ ਅਤੇ ਆਪਣੀ ਵਿਛਾਈਆਂ ਕਰਕੇ ਅੰਦਰ ਬੈਠਾ ਹੋਇਆ ਸੀ, ਜੋ ਕੁਕਰਮ ਕਮਾ ਰਿਹਾ ਸੀ। ਜਦੋਂ ਲੋਕਾਂ ਨੇ ਇਹਦੇ ਨਿਸ਼ਾਨ ਜਿਹੜੇ ਬੁਲਾਏ ਸੀ ਇਹਨੇ, ਉਹ ਪੁੱਟ ਪੁੱਟ ਦਿੱਤੇ ਝੰਡੇ ਸਭ, ਅਤੇ ਉਹ ਧਿਆਨ ਹੋ ਗਿਆ ਇਹਦੇ ਵੱਲ ਵੀ, ਇਹਦੇ ਕਮਰੇ ਵੱਲ, ਜਦੋਂ ਨਾ ਤੋੜ ਕੇ ਦਰਵਾਜ਼ਾ ਜਿਹਾ ਭੰਨ ਕੇ ਅੰਦਰ ਵੜੇ ਆ। ਇਹ ਜਿਹੜਾ ਕਹਿੰਦਾ ਮੈਂ ਖੁਦਾ ਦੀ ਸੁਹਾਗਣ ਹਾਂ, ਅਗਲੇ ਪਾਸੇ ਇਹ ਇੱਕ ਇਸਤਰੀ ਨਾਲ ਪਿਆ ਸੀ, ਜਿਹਦੇ ਕਰਕੇ ਫਿਰ ਲੋਕ ਕਹਿੰਦੇ ਵੀ ਆਹ ਤੂੰ ਸੌ ਸੁਹਾਗਣ, ਹਰ ਮਹੀਨੇ ਪਾਗਲ ਬਣਾਉਣਾ ਲੋਕਾਂ ਨੂੰ, ਫਿਰ ਉਹਦੀਆਂ ਚੰਗੀਆਂ ਦੀਆਂ ਹੱਡੀਆਂ ਪਸੰਦੀਆਂ ਤੋੜੀਆਂ ਲੋਕਾਂ ਨੇ, ਇਹਨੂੰ ਫਿਰ ਕੁੱਟਿਆ ਮਾਰਿਆ ਅਤੇ ਇਹਦੇ ਲੀੜੇ ਕੱਪੜੇ ਪਾੜ ਦਿੱਤੇ, ਅਤੇ ਇਹ ਸੌ ਸੁਹਾਗਣ ਦਾ ਜਿਹੜਾ ਪਾਜ ਉਗੜਿਆ। ਫਿਰ ਉੱਥੇ ਰੁਲਦਾ ਤੁਰਦਾ ਤੁਰਿਆ ਫਿਰਦਾ ਸੀ, ਜਿਹੜੇ ਲੋਕ ਇਹਨੂੰ ਪੂਜਦੇ ਅਤੇ ਉਹੀ ਓ ਇਹਨੂੰ ਘਰ ਨਹੀਂ ਸੀ ਵੜਨ ਦਿੰਦੇ। ਇਵੇਂ ਖੋਟੇ ਕਰਮ ਭਾਵ ਕਿ ਬਾਹਰੋਂ ਕੁਝ ਬਣ ਕੇ ਰਹਿਣਾ, ਅੰਦਰ ਖੋਟੇ ਕਰਮ ਕਮਾਉਣੇ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਕੁਕਰਮ ਕਮਾਊ, ਇਹੋ ਜਿਹਾ ਭੇਖ ਧਾਰ ਕੇ ਖੋਟੇ ਕਰਮ ਨਹੀਂ ਅਸੀਂ ਕਮਾਵਾਂਗੇ, ਨਾ ਭੇਖੀ ਕਹਾਊ ਵੀ ਫਲਾਣੇ ਭੇਖ ਜਾਏ, ਭੇਖੀ ਵੀ ਨਹੀਂ ਕਹਾਵਾਂਗੇ। ਇਸ ਤਰ੍ਹਾਂ ਸਤਿਗੁਰੂ ਜੀ ਭੇਖਾਂ ਦਾ ਖੰਡਨ ਕਰਦੇ ਹੋਏ, ਅਕਾਲ ਪੁਰਖ ਨੂੰ ਇਸ਼ਟ ਸਾਨੂੰ ਜਣਾਉਂਦੇ ਹੋਏ, ਖਾਲਸੇ ਨੂੰ ਦੱਸਦੇ ਹੋਏ ਅੱਗੇ ਆਪਣੀ ਕਥਾ ਹੋਰ ਦੱਸ ਰਹੇ ਹੈ। ਜਿਵੇਂ ਕਥਾ ਵਿਚਾਰ ਆਉਂਦੀ ਆ ਉਹ ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਜੇ ਜੇ ਭੇਖ ਸੋ ਤਨ ਮੈਂ ਧਾਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੇ ਜਿਹੜੇ ਪੁਰਸ਼ ਐਵੇਂ ਦਿਖਾਵੇ ਦਾ ਭੇਖ ਜਿਹਾ ਆਪਣੇ ਸਰੀਰ ਤੇ ਧਾਰਦੇ ਹਨ, ਬਣਾਉਂਦੇ ਹਨ,
ਤੇ ਪ੍ਰਭ ਜਨ ਕਛ ਕਾ ਨਾ ਵਿਚਾਰ।
ਉਹ ਪਹਿਲਾ ਅਰਥ ਤੁਕਦਾ ਕਿ ਉਹ ਜਿਹੜੇ ਪੁਰਸ਼ ਨਾ ਜਿਹੜੇ ਭੇਖ ਜਿਹਾ ਸਰੀਰ ਤੇ ਧਾਰਦੇ, ਉਹ ਪ੍ਰਭੂ ਨੂੰ ਕੁਛ ਨਹੀਂ ਵਿਚਾਰਦੇ। ਉਹ ਅਸਲ ਵਿੱਚ ਉਹਨਾਂ ਭੇਖੀਆਂ ਦਾ ਕੰਮ ਆਪਣੀ ਵਡਿਆਈ ਕਰਾਉਣੀ, ਆਪਣੀ ਸੋਭਾ ਕਰਾਉਣੀ, ਪਰਮਾਤਮਾ ਨੂੰ ਕੁਝ ਨਹੀਂ ਵਿਚਾਰਦੇ ਅਸਲ ਰੂਪ ਵਿੱਚ। ਜਿਹੜੇ ਭੇਖ ਧਾਰ ਲੈਂਦੇ ਨਾ, ਜਿਵੇਂ ਸਾਡੇ ਵਰਗੇ ਕਈ ਬੜੇ ਸਿੱਖ ਬਣਦੇ ਆ ਪਰ ਅਸੀਂ ਗੁਰੂ ਮਾਨ ਨੂੰ ਕੁਝ ਨਹੀਂ ਸਮਝਦੇ। ਜਿਹੜਾ ਸਿੱਖ ਹੁੰਦਾ ਗੁਰੂ ਕਾ, ਉਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੂੰ ਮੰਨਣਾ ਭਾਵੇਂ ਔਖਾ ਹੀ ਹੈ ਪਰ ਉਹਨੂੰ ਸੱਚ ਕਰਕੇ ਜ਼ਰੂਰ ਜਾਣਦਾ ਵੀ ਗੁਰੂ ਜੀ ਨੇ ਜੋ ਕਿਹਾ ਸੱਚ ਹੈ। ਇੱਥੇ ਤਾਂ ਵਿਚਾਰੇ ਅਣਜਾਣ ਬਿਰਤੀ ਵਾਲੇ ਕਈ ਗੁਰਬਾਣੀ ਦੇ ਵਿਰੋਧੀ ਬੋਲਣਗੇ। ਗੁਰਬਾਣੀ 'ਚ ਕਈ ਬਚਨ ਇਹੋ ਜਿਹੇ ਆਉਂਦੇ ਆ ਜਿਹੜੇ ਸਿੱਧੇ ਸਿੱਧੇ ਲਿਖੇ ਆ ਕਿ ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ। ਅਤੇ ਹੁਣ ਇੱਥੋਂ ਗੁਰੂ ਸਾਹਿਬ ਜੀ ਨੇ ਉਹ ਗੱਲ ਲਿਖੀ ਹੋਈ ਆ ਅਤੇ ਉਹ ਕੀ ਕਹਿੰਦੇ ਵੀ ਆਹ ਗੱਲਾਂ ਭਲਾ ਕਰਨ ਵਾਲੀਆਂ ਇਹਨਾਂ ਦੇ। ਦੱਸੋ ਵੀ ਗੁਰੂ ਨਾਨਕ ਸਾਹਿਬ ਨੇ ਬਾਣੀ ਲਿਖੀ ਆ ਅਤੇ ਜੈਸੜੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਗੁਰੂ ਜੀ ਨੇ ਲਿਖੀ ਹੈ ਕਿ ਬੰਦੇ ਦੀ ਥੋੜ੍ਹੀ ਬਾਣੀ ਲਿਖੀ ਹੈ ਕਿ ਬੰਦੇ ਦੀ ਲਿਖੀ ਆ ਕਿ ਵੀ ਇਹ ਕੋਲੋਂ ਕਹਿ ਦਿੱਤਾ। ਗੁਰਬਾਣੀ ਦੇ ਪਾਠ ਅਸੀਂ ਪਤਾ ਨਹੀਂ ਕਿੰਨੇ ਕੀਤੇ ਆ। ਗੁਰਬਾਣੀ ਵਿੱਚ ਲਿਖਿਆ ਜੋ ਉਹਨੂੰ ਮੰਨਣ ਨੂੰ ਤਿਆਰ ਨਹੀਂ। ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਹੈ ਕੋਲੋਂ ਨਹੀਂ ਵੀ ਜੇ ਜੇ ਭੇਖ ਸੋ ਤਨ ਮੈਂ ਧਾਰੈ। ਜਿਹੜੇ ਪੁਰਸ਼ ਸਰੀਰ ਦੇ ਉੱਤੇ ਭੇਖ ਧਾਰਦੇ ਨਾ, ਤੇ ਪ੍ਰਭ ਜਨ ਕਛ ਕਹਿ ਨਾ ਵਿਚਾਰੈ, ਉਹ ਤਾਂ ਪਰਮਾਤਮਾ ਨੂੰ ਕੁਝ ਨਹੀਂ ਵਿਚਾਰਦੇ ਅਸਲ ਰੂਪ ਵਿੱਚ। ਹੁਣ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਪੋਥੀ ਕਾ ਥਾਨ, ਪਰਮੇਸ਼ਰ ਹੈ ਨਾ ਇਹ, ਅਤੇ ਜੇ ਅਸੀਂ ਪਰਮੇਸ਼ਰ ਸਮਝੀਏ ਤਾਂ ਜੋ ਲਿਖਿਆ ਉਹਨੂੰ ਸੱਤ ਕਰਕੇ ਮੰਨੀਏ। ਮਹਾਰਾਜ ਠੀਕ ਕਿਹਾ ਜੋ ਤੁਸੀਂ ਕਿਹਾ। ਹੋਵੇ ਗੁਰਬਾਣੀ ਦੀ ਤੁਕ, ਹੋਵੇ ਗੁਰਬਾਣੀ ਦਾ ਪਾਠ, ਅਸੀਂ ਕਹਿ ਦਈਏ ਜੀ ਵੀ ਸਵੇਰੇ ਸਵੇਰੇ ਆ ਕੇ ਗੱਲਾਂ ਕਰਨ ਦੇ। ਭਾਈ ਗੁਰਬਾਣੀ ਹੈ, ਗੁਰਬਾਣੀ ਦਾ ਕੋਈ ਟਾਈਮ ਥੋੜ੍ਹੀ। ਗੁਰਬਾਣੀ ਤਾਂ ਸੱਚੇ ਪਾਤਸ਼ਾਹ ਜੀ ਸ਼ੁਕਰ ਕਰੀਏ ਜਦੋਂ ਕੰਨਾਂ 'ਚ ਪੈਂਦੀ ਹੈ ਕੋਈ ਵੀ ਅੱਖਰ। ਇਸ ਬਾਣੀ ਨੂੰ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਜਿਹੜੇ ਗੁਰਮੁਖ ਉਹ ਬਾਣੀ ਨੂੰ ਵਿਚਾਰਦੇ, ਨਹੀਂ ਤਾਂ ਜਿਹੜੇ ਭੇਖੀ ਹੈ ਨਾ ਉਹ ਨਹੀਂ ਵਿਚਾਰਦੇ, ਕਹਿੰਦੇ ਵੀ ਇਹ ਤਾਂ ਕੱਖ ਨਹੀਂ ਹੈ। ਗੁਰੂ ਮਹਾਰਾਜ ਇਹ ਭੇਖ ਹੀ ਹੈ ਨਾ ਸਾਡਾ ਵੀ ਸਿੱਖ ਵੀ ਕਹਾਉਣਾ, ਗਾਤਰਾ ਵੀ ਪਾਉਣਾ, ਦਾੜਾ ਵੀ ਰੱਖਣਾ, ਗੁਰੂ ਘਰ ਵੀ ਆਉਣਾ ਅਤੇ ਫਿਰ ਕਹਿਣਾ ਵੀ ਇਹ ਵੀ ਕੀ ਹੈ ਭਾਈ ਗੁਰਬਾਣੀ ਹੈ ਕੀ ਹੈ। ਇਹ ਗੁਰਬਾਣੀ ਹੈ ਜਿਹੜੀ ਸੁਣਨ ਆਉਂਦੇ ਜੇ ਜਿਹਦਾ ਦਰਸ਼ਨ ਕਰਦੇ ਉਹ ਬਾਣੀ ਆ ਇਹ। ਇਸ ਕਰਕੇ ਇਹਦੇ 'ਤੇ ਕੀ ਸ਼ੰਕਾ ਕਰਨੀ। ਉਹ ਜਿਵੇਂ ਕਿਸੇ ਨੇ ਕੀਤੀ ਸ਼ੰਕਾ ਹਜ਼ੂਰ ਸਾਹਿਬ ਦੀ ਗੱਲ, ਹਿੰਦੂ ਅੰਨਾ ਤੁਰਕੂ ਕਾਣਾ ਦੋਵਾਂ ਦੇ ਗਿਆਨੀ ਸਿਆਣਾ। ਉਹ ਬਜ਼ੁਰਗ ਇੰਨੀ ਸ਼ਰਧਾ ਵਾਲਾ ਰੋਜ਼ ਸੰਤ ਬਾਬਾ ਬਲਵਿੰਦਰ ਸਿੰਘ ਜੀ ਹੁਣਾਂ ਦੇ ਅੱਗੇ ਗਾਇਆ ਕਰੇ, ਧਾਰਨਾ ਗਾਉਂਦਾ ਸੀ। ਉਹ ਇੱਕ ਦਿਨ ਭੇਟ ਹੋਈ ਅਤੇ ਉੱਥੇ ਹੀ ਰਹਿੰਦੇ ਸੀ, ਅਸੀਂ ਬੜਾ ਸਤਿਕਾਰ ਕਰਦੇ ਸਾਂ ਉਹਦਾ। ਅਤੇ ਉਹ ਕਹਿੰਦਾ ਵੀ ਇੱਕ ਗੱਲ ਦਾ ਮੈਨੂੰ ਬੜਾ ਸ਼ੰਕਾ ਹੈ। ਅਸੀਂ ਕਿ ਵੀ ਕੀ? ਉਹ ਕਹਿੰਦਾ ਵੀ ਇਹ ਜਿਹੜੀ ਗੱਲ ਵੀ ਹਿੰਦੂ ਅੰਨਾ ਤੁਰਕੂ ਕਾਣਾ ਇਹ ਐਵੇਂ ਕਿਸੇ ਨੇ ਲਿਖ ਛੱਡਿਆ ਹੈ। ਮਹਾਤੜ ਨੇ ਕਿਹਾ ਵੀ ਭਾਈ ਬਾਪੂ ਜੀ ਗੁਰਬਾਣੀ 'ਚ ਲਿਖਿਆ ਹੈ, ਭਗਤ ਨਾਮਦੇਵ ਜੀ ਦੀ ਬਾਣੀ ਹੈ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ। ਕਹਿੰਦਾ ਵੀ ਜੇ ਹਿੰਦੂ ਸੁਣਨਗੇ ਮੁਸਲਮਾਨ ਸੁਣਨਗੇ ਤਾਂ ਸਾਡੇ ਗੱਲ ਨਹੀਂ ਪੈਣਗੇ ਭਲਾ? ਇਹ ਤਾਂ ਐਵੇਂ ਕਿਸੇ ਲਿਖ ਦਿੱਤੀ। ਉਹਨੂੰ ਕਿਹਾ ਭਾਈ ਬਜ਼ੁਰਗ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਬਾਣੀ, ਕਹਿੰਦਾ ਆਪਾਂ ਕਿਹੜਾ ਵੇਖਣ ਡੇ ਸਾਂ ਉੱਥੇ ਕਿਹਨੇ ਲਿਖਾਈ ਹੈ ਕਿਹਨੇ ਲਿਖੀ ਹੈ, ਐਵੇਂ ਜਿੱਦਾਂ ਕਈ ਤਾਂ ਕਹੀ ਜਾਂਦੇ ਹਨ। ਦੇਖੋ ਰੋਜ਼ ਹੀ ਜਿਹੜੇ ਕੋਈ ਮਹਾਂਪੁਰਸ਼ ਆਉਣੇ ਉਹਨਾਂ ਅੱਗੇ ਧਾਰਨਾ ਗਵਾਉਣੀਆਂ ਅਤੇ ਇਹੋ ਜਿਹੇ ਗੁਰੂ ਗ੍ਰੰਥ ਸਾਹਿਬ ਦੇ ਸ਼ੰਕੇ ਕਰਨੇ ਨੇ ਅਤੇ ਇਹ ਕੋਈ ਹੈ ਤਾਂ ਨਹੀਂ ਨਾ ਸਿੱਖੀ ਪੁਣਾ, ਇਹ ਭੇਖ ਹੀ ਹੈ ਨਾ। ਫਿਰ ਮਹਾਰਾਜ ਕਹਿੰਦੇ ਬਾਹਰ ਭੇਖ ਨਾ ਪਾਈ ਹੈ ਪ੍ਰਭ ਅੰਤਰ ਜਾਮੀ, ਭੇਖੀ ਪ੍ਰਭੂ ਨਾ ਲੱਭਈ ਵਿਣ ਸੱਚੀ ਸਿੱਖੰ। ਇਹ ਭੇਖਾਂ ਨਾਲ ਕੁਝ ਨਹੀਂ ਹੁੰਦਾ, ਗੁਰੂ ਪਰਮੇਸ਼ਰ ਦੇ ਸ਼ਰਧਾ, ਜਿਨ੍ਹਾਂ ਨੇ ਸ਼ਰਧਾ ਗੁਰੂ ਗ੍ਰੰਥ ਸਾਹਿਬ ਦੀ ਰੱਖੀ ਨਾ, ਸੱਚ ਕਰਕੇ ਮੰਨਿਆ ਨਾ, ਸਭ ਕੁਝ ਹੀ ਮੰਨਿਆ ਗੁਰੂ ਨੂੰ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਕੁ ਪ੍ਰੇਮ ਕਰਦੇ ਹਾਂ, ਉਹਦੇ ਸਾਡੇ ਉੱਦਾਂ ਹੀ ਝਲਕਾਂ ਹੀ ਪੈਂਦੀਆਂ ਮੂੰਹ ਦੇ ਉੱਤੋਂ ਹੀ ਆਉਣ ਜਾਣ ਤੋਂ ਹੀ। ਸੱਚੇ ਪਾਤਸ਼ਾਹ ਇੱਥੇ ਕਹਿ ਰਹੇ ਹਨ, ਜੇ ਜੇ ਭੇਖ ਸੋ ਤਨ ਮੈਂ ਧਾਰੈ, ਜਿਹੜੇ ਜਿਹੜੇ ਭੇਖ ਸਰੀਰ ਉੱਪਰ ਧਾਰ ਲੈਂਦੇ ਨਾ ਵਿਖਾਵੇ ਦਾ, ਤੇ ਪ੍ਰਭ ਜਨ ਕੱਛ ਕਹਿ ਨਾ ਵਿਚਾਰੈ। ਉਹ ਪਰਮਾਤਮਾ ਪ੍ਰਭੂ ਨੂੰ ਜਨ ਕੁਝ ਨਹੀਂ ਵਿਚਾਰਦੇ, ਇਹਦੀ ਰੱਬ ਦੀ ਕੋਈ ਨਹੀਂ ਵਿਚਾਰ ਕਰਦੇ, ਅਸਲ ਵਿੱਚ ਭੇਖ ਹੀ ਰੱਖੀ ਫਿਰਦੇ ਹਨ। ਇਸੇ ਤਰ੍ਹਾਂ ਜਿਹੜੇ ਜਿਹੜੇ ਭੇਖ ਧਾਰਦੇ ਸਰੀਰ ਦੇ ਉੱਪਰ, ਤੇ ਪ੍ਰਭ ਜਨ, ਜਿਹੜੇ ਪਰਮਾਤਮਾ ਦੇ ਜਨ ਨਾ ਸੇਵਕ, ਉਹ ਨਹੀਂ ਕੁਝ ਵੀ ਉਹਨਾਂ ਨੂੰ ਵਿਚਾਰਦੇ, ਉਹਨਾਂ ਨੂੰ ਕੁਝ ਨਹੀਂ ਸਮਝਦੇ ਪ੍ਰਭੂ ਦੇ ਪਿਆਰੇ, ਕਿਉਂਕਿ ਉਹ ਜਾਣਦੇ ਬਾਰੀ ਭੇਖ ਤੋਂ ਕਿੱਥੇ ਕਿਹੜੀ ਅਵਸਥਾ ਟਿਕੀ ਹੋਈ ਹੈ। ਇਸੇ ਤਰ੍ਹਾਂ ਤੇ ਪ੍ਰਭ ਜਨ ਕੱਛ ਕਹਿ ਨਾ ਵਿਚਾਰੈ, ਜਿਹੜੇ ਭੇਖ ਪਰਮਾਤਮਾ ਦਾ ਸਰੀਰ ਦੇ ਧਾਰਦੇ ਹੈ, ਉਹ ਪ੍ਰਭੂ ਦੇ ਪਿਆਰੇ ਜਨ ਇੱਕ ਪ੍ਰਭੂ ਨੂੰ ਹੀ ਵਿਚਾਰ ਕਰਦੇ, ਬਾਕੀ ਕੁਝ ਵੀ ਵਿਚਾਰ ਨਹੀਂ ਉਹ ਕਰਦੇ ਹਨ।
ਸਮਝ ਲਿਓ ਸਭ ਜਨ ਮਨ ਮਾਹੀ,
ਇਹ ਭਾਈ ਜਨੋ ਪਿਆਰਿਓ ਸੰਤ ਜਨੋ, ਆਪਣੇ ਸਾਰੇ ਮਨਾਂ ਵਿੱਚ ਸਮਝ ਲਓ,
ਟਿੰਬਨ ਮੈਂ ਪਰਮੇਸ਼ਰ ਨਾਹੀ।
ਪਖੰਡ ਕਰਨਾ, ਅੱਖਾਂ ਬੰਦ ਕਰਨੀਆਂ, ਆਖਣਾ ਗੁਰੂ ਮਹਾਰਾਜ ਨੂੰ ਬੜਾ ਮੰਨਦੇ ਆ, ਇਹ ਪਖੰਡਾਂ ਵਿੱਚ ਪਰਮੇਸ਼ਰ ਨਹੀਂ ਹੈ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ। ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵੈ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰਬਾਣੀ ਜਿਹੜੀ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਇਸ ਕਰਕੇ ਭਾਈ ਇਹਨੂੰ ਸਤ ਸਰੂਪ ਸਮਝ ਕੇ ਹਰ ਇੱਕ ਬਚਨ ਮੰਨੀਏ, ਇਹ ਤੋਂ ਮੁਨਕਰ ਨਾ ਹੋਈਏ। ਸਤਿਗੁਰੂ ਕਹਿੰਦੇ ਪਖੰਡਾਂ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ ਦਿਖਾਵੇ ਵਿੱਚ।
ਜੇ ਜੇ ਕਰਮ ਕਰ ਡਿੰਬ ਦਿਖਾਈ,
ਜਿਹੜੇ ਜਿਹੜੇ ਵੀ ਪੁਰਸ਼ ਪਖੰਡ ਦੇ ਕਰਮ ਕਰਕੇ ਦਿਖਾਉਂਦੇ ਲੋਕ ਦਿਖਾਵਾ,
ਤਿੰਨ ਪਰ ਲੋਗਨ ਮੋਗਤ ਨਾਹੀ,
ਉਹਨਾਂ ਦੀ ਪਰਲੋਕ ਦੇ ਵਿੱਚ ਕਲਿਆਣ ਨਹੀਂ ਹੈ।
ਜੀਵਤ ਚਲਤ ਜਗਤ ਕੇ ਕਾਜਾ,
ਚਲੋ ਵੀ ਸੰਸਾਰ ਵਿੱਚ ਚੱਲਦੇ ਆ, ਉਹਨਾਂ ਦੇ ਸੰਸਾਰ ਦੇ ਕੰਮ ਹੋ ਹੀ ਜਾਂਦੇ ਆ, ਲੋਕ ਸਤਿਕਾਰ ਕਰਦੇ ਆ, ਬੜਾ ਪ੍ਰੇਮੀ ਹੈ, ਬੜਾ ਸ਼ਰਧਾਲੂ ਹੈ, ਬੜਾ ਇਹ ਕਥਾਵਾਚਕ ਹੈ, ਬੜਾ ਇਹ ਗਿਆਨੀ ਹੈ, ਬੜਾ ਇਹ ਸੰਤ ਹੈ, ਚਲੋ ਜਿਉਂਦੇ ਜੀ ਸੰਸਾਰ ਵਿੱਚ ਕੰਮ ਚੱਲ ਜਾਂਦੇ ਹੈ, ਅਤੇ ਲੋਕ ਵਿਚਾਰੇ ਭੋਲੇ ਆ ਕੇ ਸਮਝ ਲੈਂਦੇ ਵੀ ਬੜਾ ਸੇਵਾਦਾਰ ਹੈ, ਬੜਾ ਨੇਮੀ ਹੈ, ਸਤਿਕਾਰ ਕਰ ਲੈਂਦੇ ਹੈ, ਫਿਰ ਪਦਾਰਥ ਦਿੰਦੇ ਹੈ, ਮਾਇਆ ਦਿੰਦੇ ਹੈ, ਕਈ ਕੁਝ ਦਿੰਦੇ ਆ ਖਾਣ ਪੀਣ ਨੂੰ, ਅਤੇ ਉਹ ਜਿਉਂਦੇ ਜੀ ਚਲੋ ਕੰਮ ਕਰੀ ਚੱਲ ਹੀ ਜਾਂਦੇ ਹਨ, ਉਹ ਭੇਖ ਦੇਖ ਕੇ, ਕਿਉਂਕਿ ਸਤਿਗੁਰੂ ਮਹਾਰਾਜ ਲਿਖਦੇ ਅੰਧੀ ਰਈਅਤ ਗਿਆਨ ਵਿਹੂੜੀ ਭਾਹੇ ਭਰੇ ਮੁਰਦਾਰ, ਵਿਚਾਰੇ ਕਈ ਉਹ ਗਿਆਨੀ ਨਹੀਂ ਨਾ, ਜਿਸ ਕਰਕੇ ਫਸ ਜਾਂਦੇ ਭੇਖ ਦੇਖ ਕੇ।
ਸਵਾਗ ਦੇਖ ਕਰ ਪੂਜਤ ਰਾਜਾ,
ਉਸ ਪਖੰਡ ਜੇ ਨੂੰ ਦੇਖ ਕੇ, ਸਵਾਂਗ ਲਿਬਾਸ ਨੂੰ ਦੇਖ ਕੇ, ਜਿਹੜੇ ਰਾਜੇ ਆ ਵੀ ਪੂਜਾ ਕਰਦੇ ਹੋ, ਵੀ ਇਹ ਬੜਾ ਬ੍ਰਹਮ ਗਿਆਨੀ ਸੰਤ ਮਹਾਤਮਾ ਹੈ।
ਸਵਾਂਗਨ ਮੈਂ ਪਰਮੇਸ਼ਰ ਨਾਹੀ,
ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਖਾਲਸਾ ਜੀ, ਜਿਹੜੇ ਸਵਾਂਗ ਹੈ ਨਾ ਭੇਖ ਬਣਾਉਣੇ, ਪਖੰਡਾਂ ਵਿੱਚ ਪਰਮੇਸ਼ਰ ਨਹੀਂ ਹੈ, ਪਖੰਡ ਨਹੀਂ ਕਰਨੇ ਚਾਹੀਦੇ।
ਖੋਜ ਫਿਰੈ ਸਭ ਹੀ ਕੋ ਜਾਹੀ,
ਭਾਵੇਂ ਉਹ ਕਿਤੇ ਬੰਦਾ ਪਰਮੇਸ਼ਰ ਨੂੰ ਲੱਭਦਾ ਰਹੇ, ਖੋਜਦਾ ਫਿਰੇ, ਪਰ ਸਵਾਂਗਾਂ ਵਿੱਚ ਭੇਖ ਦੇ ਵਿੱਚ ਪਖੰਡ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ।
ਆਪਣੋ ਮਨ ਕਰ ਮੋਹ ਜਿਹ ਆਨਾ,
ਜਿਨ੍ਹਾਂ ਨੇ ਸਤਿਗੁਰੂ ਕਹਿੰਦੇ ਆਪਣੇ ਮਨ ਨੂੰ ਆਪਣੇ ਵਸ ਵਿੱਚ ਕਰਕੇ ਲੈ ਆਉਂਦਾ ਹੈ ਨਾ, ਜਿਨ੍ਹਾਂ ਨੇ ਆਪਣੇ ਮਨ ਨੂੰ ਵਸ ਵਿੱਚ ਲਿਆਂਦਾ ਹੈ।
ਪਾਰ ਬ੍ਰਹਮ ਕੋ ਤਿਨੇ ਪਛਾਣਾ,
ਪਾਰ ਬ੍ਰਹਮ ਵਾਹਿਗੁਰੂ ਨੂੰ ਉਹਨਾਂ ਹੀ ਪਛਾਣਿਆ ਹੈ। ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਗ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਗਿਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸ ਸੋ ਬੈਸ ਬਿਤਾਇਓ, ਸਾਜ ਕਹੋ ਸੋ ਲਿਹੋ ਸਵੈ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ। ਇਹ ਅੱਖਾਂ ਮੀਟਿਆਂ ਕੁਝ ਨਹੀਂ ਹੁੰਦਾ, ਜੰਗਲਾਂ ਵਿੱਚ ਜਾਇਆ ਕੁਝ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਜਿਨ੍ਹਾਂ ਪ੍ਰੇਮ ਕੀਤਾ ਉਹਨਾਂ ਪਰਮੇਸ਼ੁਰ ਨੂੰ ਪਾਇਆ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਆਪਣੋ ਮਨ ਕਰਮੋ ਜਿਹੇ ਆਨਾ, ਜਿਨ੍ਹਾਂ ਨੇ ਆਪਣਾ ਮਨ ਹੱਥਾਂ ਵਿੱਚ ਲਿਆ ਜਾਂਦਾ ਨਾ, ਵੱਸ ਕਰ ਲਿਆ ਹੈ, ਉਹਨਾਂ ਨੇ ਪਰਮੇਸ਼ੁਰ ਨੂੰ ਪਛਾਣਿਆ ਹੈ। ਆਪਣੋ ਮਨ ਕਰਮੋ ਜਿਹੇ ਆਨਾ, ਜਿਨ੍ਹਾਂ ਨੇ ਆਪਣੇ ਮਨ ਨੂੰ ਕਰਮੋ ਪਾਠ ਇਕੱਠਾ ਹਜੂਰ ਸਾਹਿਬ ਦੀ ਬੀੜ 'ਚ, ਵੀ ਜਿਨ੍ਹਾਂ ਨੇ ਮਨ ਆਪਣਾ ਸ਼ੁਭ ਕਰਮਾਂ ਵਿੱਚ ਮੋੜ ਕੇ ਲਿਆਂਦਾ ਹੈ, ਸੇਵਾ ਭਗਤੀ ਬੰਦਗੀ ਵਿੱਚ, ਉਹਨਾਂ ਨੇ ਪਰਮੇਸ਼ਰ ਨੂੰ ਪਛਾਣਿਆ ਜਾਣਿਆ ਹੈ।
ਦੋਹਰਾ ਭੇਖ ਦਿਖਾਏ ਜਗਤ ਕੋ,
ਸਤਿਗੁਰੂ ਕਹਿੰਦੇ ਜਿਹੜੇ ਭੇਖ ਦਿਖਾਉਂਦੇ ਨਾ ਪਖੰਡੀ, ਉਹ ਜਿਹੜੇ ਜਗਤ ਨੂੰ, ਜਗਤ ਦੇ ਜੀਵਾਂ ਨੂੰ ਭੇਖ ਪਖੰਡ ਕਰ ਕਰ ਦਿਖਾਉਂਦੇ ਹਨ, ਮੈਂ ਬੜਾ ਸੰਤ ਹਾਂ,
ਲੋਕਾਂ ਕੋ ਵਸ ਕੀਨਾ,
ਤੇ ਲੋਕਾਂ ਨੂੰ ਆਪਣੇ ਵਸ ਜਿੰਨਾ ਕਰ ਲਿਆ ਹੈ ਭੇਖ ਦਿਖਾ ਕੇ।
ਅੰਤ ਕਾਲ ਕਾਤੀ ਕਟਿਓ,
ਅੰਤ ਸਮੇਂ ਉਹ ਜਿਹੜੀ ਕਾਲ ਦੀ ਹੈ ਮੌਤ ਦੀ ਛੁਰੀ ਨਾਲ ਕੱਟੇ ਜਾਣਗੇ, ਮੌਤ ਦੀ ਛੁਰੀ ਨਾਲ ਕੱਟੇ ਜਾਣਗੇ। ਜਿਹੜਾ ਕਾਲ ਵਾਹਿਗੁਰੂ ਹੈ ਉਹਦੇ ਹੁਕਮ ਰੂਪੀ ਕੈਂਚੀ ਨਾਲ ਜਿਹੜੇ ਕੱਟੇ ਜਾਣਗੇ,
ਬਾਸ ਨਰਕ ਮੋਲੀਨਾ,
ਤੇ ਉਹਨਾਂ ਵਾਸਤੇ ਕੋਈ ਸੋਹਣੇ ਪਲੰਘ ਨਹੀਂ ਡੱਠਣਗੇ, ਨਰਕ ਦੇ ਵਿੱਚ ਨਿਵਾਸ ਲੈਣਗੇ, ਨਰਕ 'ਚ ਵਾਸਾ ਹੋਊ ਉਹਨਾਂ ਦਾ, ਨਰਕ 'ਚ ਜਾ ਕੇ ਪੈਣਗੇ, ਉੱਥੇ ਸਜ਼ਾ ਪਾਉਣਗੇ ਭੇਖੀ।
ਕਿਉਂ ਭਈ ਜੇ ਜੇ ਜਗ ਕੋ ਡਿੰਬ ਦਿਖਾਵੇ,
ਜਿਹੜੇ ਜਿਹੜੇ ਸਤਿਗੁਰੂ ਕਹਿੰਦੇ ਸੰਸਾਰ ਨੂੰ ਪਖੰਡ ਦਿਖਾਉਂਦੇ, ਇੱਥੇ ਪਖੰਡ ਦੀ ਗੱਲ ਹੋ ਰਹੀ ਹੈ। ਕਈ ਸਮਝ ਲੈਂਦੇ ਪਤਾ ਨਹੀਂ ਚੋਲਾ ਪਾਉਣਾ ਪਖੰਡੀ ਹੈ, ਕਈ ਸਮਝ ਲੈਂਦੇ ਮਾਲਾ ਪਾਉਣੀ ਪਖੰਡੀ ਹੈ, ਭਲਾ ਨਹੀਂ ਭਾਈ, ਮਾਲਾ ਵੀ ਪਖੰਡਣੀ ਹੈ, ਚੋਲਾ ਵੀ ਪਖੰਡਣੀ ਹੈ। ਇਹ ਚੋਗਾ ਤਾਂ ਸਤਿਗੁਰੂ ਜੀ ਨੇ ਦਿੱਤਾ ਹੈ ਬਾਣਾ, ਕਈ ਸਿੱਧਾ ਲੈ ਮਾਰਦੇ ਗੱਲ, ਕਹਿੰਦੇ ਵੀ ਇਹਦੇ 'ਚ ਚੋਲਾ ਪਾਇਆ ਪਖੰਡ ਨਿਰਾ, ਗਿੱਟਿਆਂ ਤੱਕ ਚੋਲਾ ਪਾਇਆ, ਇਹ ਚੋਲਾ ਪਖੰਡ ਨਹੀਂ, ਚੋਲਾ ਤਾਂ ਗੁਰੂ ਕਾ ਬਾਣਾ ਹੈ। ਇਹ ਤਾਂ ਸਤਿਗੁਰੂ ਨੇ ਕਿਹਾ ਹੈ ਬਾਣੀ ਬਾਣੇ ਨਾਲ ਜੁੜੋ ਭਾਈ। ਪਖੰਡ ਤਾਂ ਉਹ ਹੁੰਦਾ ਹੈ ਵੀ ਚੋਗਾ ਪਾ ਲੈਣਾ ਅਤੇ ਸਵੇਰੇ ਨਾ ਨਿਤਨੇਮ ਕਰਨਾ, ਨਾ ਸ਼ਾਮੀ ਕਰਨਾ, ਨਾ ਗੁਰੂ ਦੀ ਸੇਵਾ ਕਰਨੀ, ਨਾ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਕਰਨਾ, ਉਹਨੂੰ ਪਖੰਡ ਕਿਹਾ ਹੈ। ਪਖੰਡ ਉਹ ਹੈ ਜਿਹੜਾ ਗੁਰੂ ਤੋਂ ਮੁਨਕਰ ਹੋਣਾ। ਚਲੋ ਇੱਕ ਤਾਂ ਹੁੰਦਾ ਵੀ ਗੁਰੂ ਦਾ ਬਚਨ ਮੰਨਣਾ ਹੈ ਔਖਾ, ਇਹ ਬਹੁਤ ਔਖਾ, ਕਮ ਸੇ ਕਮ ਇਹ ਤਾਂ ਪਤਾ ਹੋਵੇ ਵੀ ਜੋ ਗੁਰੂ ਕਹਿੰਦੇ ਸੱਚ ਹੀ ਕਹਿੰਦੇ, ਮਹਾਰਾਜ ਤੁਹਾਡੀ ਬਚਨ ਸੱਚ ਹੀ, ਮੰਨਿਆ ਨਹੀਂ ਜਾਂਦਾ ਸਾਡੇ ਕਰਮ ਮਾੜੇ। ਅਤੇ ਜਿਹੜਾ ਕਹਿਣਾ ਵੀ ਮੰਨਣਾ ਵੀ ਨਹੀਂ ਹੈ, ਗੁਰੂ ਨੇ ਵੀ ਸੱਚ ਨਹੀਂ ਕਿਹਾ ਹੈ, ਉਹ ਝੂਠ ਹੀ ਸਮਝਣ ਵਾਲੀ ਗੱਲ, ਜਿਹੜੇ ਗੁਰਬਾਣੀ ਤੋਂ ਮੁਨਕਰ ਹੋਣਾ। ਪਖੰਡ ਦੀ ਗੱਲ ਸੱਚੇ ਪਾਤਸ਼ਾਹ ਨੇ ਕੀਤੀ ਹੈ, ਇੱਥੇ ਇਹ ਨਹੀਂ ਖੰਡਨ ਕੀਤਾ ਵੀ ਤੁਸੀਂ ਵੀ ਲਿਬਾਸ ਹੀ ਨਾ ਪਾਓ। ਵੇਖੋ ਸਾਰੇ ਕਿੰਨੇ ਸੰਤ ਮੰਤ, ਕੋਈ ਸੰਨਿਆਸੀ, ਕੋਈ ਤਿਆਗੀ, ਕੋਈ ਬਰਾਗੀ, ਕੋਈ ਵੇਖੋ ਨਿਹੰਗ ਸਿੰਘ, ਕੋਈ ਟਕਸਾਲੀ ਚੋਲਾ, ਕੋਈ ਨਾਨਕ ਸਰ ਵਾਲੇ ਚੋਲੇ ਪਾਉਂਦੇ ਹੈ, ਕੀ ਉਹ ਪਖੰਡ ਨਹੀਂ ਹੈ? ਉਹ ਜਿਹੜੇ ਮਹਾਂਪੁਰਸ਼ਾਂ ਕਮਾਈ ਕੀਤੀ ਹੈ ਉਹਨਾਂ ਦੀ ਕਮਾਈ ਅਟਲ ਅਜਰ ਹੈ। ਹਾਂ, ਸਾਡੇ ਵਰਗੇ ਗਾਂ ਜਿਹੜੇ ਹੋਰੇ ਉਹ ਪਖੰਡੀ ਹੋ ਸਕਦੇ, ਜਿਨ੍ਹਾਂ ਬੰਦਗੀਆਂ ਕੀਤੀਆਂ ਉਹਨਾਂ ਦੇ ਨਾਂ ਦੇ ਤੀਰਥ ਜਿਹੜੇ ਬਣ ਗਏ ਉਹ ਕਾਇਮ ਹੈ ਅੱਜ। ਸਤਿਗੁਰੂ ਮਹਾਰਾਜ ਕਹਿੰਦੇ ਜੇ ਜੇ ਜਗ ਕੋ ਡਿੰਬ ਦਿਖਾਵੇ, ਜਿਹੜੇ ਪਖੰਡ ਦਿਖਾਉਂਦੇ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਕੋਈ ਨਹੀਂ ਹੈ, ਉਂਝ ਪੂਰਾ ਪੈਰਾ ਰੱਖਦੇ ਜਾ ਰਹੀ ਆਪਣਾ, ਇਹ ਪਖੰਡ ਨਹੀਂ ਕਰਨਾ। ਸਤਿਗੁਰੂ ਕਹਿੰਦੇ ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਦ ਖੁਆਇਆ ਹੈ, ਕਾਹੇ ਕੋ ਲੋਕ ਠੱਗੇ ਠੱਗ ਲੋਕ ਨਾ, ਲੋਕ ਗਿਓ ਪਰ ਲੋਕ ਗਵਾਇਆ ਹੈ, ਦੀਨ ਦਿਆਲ ਕੀ ਠੌਰ ਜਹਾਂ ਤੇ ਠੌਰ ਵਿਖੇ ਤੇ ਠੌਰ ਨਾ ਆਇਆ ਹੈ, ਚੇਤਰੇ ਚੇਤ ਅਚੇਤ ਮਾਂ ਜੜ ਭੇਖ ਕਿੰਨੇ ਅਲੇਖ ਨਾ ਪੈ ਹੈ। ਇਹ ਪਖੰਡ ਨਾ ਕਰ, ਵੀ ਲੋਕਾਂ ਨੂੰ ਠੱਗਣਾ। ਠੱਗੀ ਤਾਂ ਇਹ ਹੈ ਆ ਜਿੰਨੇ ਕਈ ਜਿਹੜੇ ਡੇਰਾਵਾਦ ਵਾਲੇ ਹੈ ਅਤੇ ਵੇਖੋ ਭੁਲੇਖੇ 'ਚ ਵੀ ਰੱਖਣਾ, ਨਾਮ ਗੁਰੂ ਕਾ ਨਹੀਂ ਕੋਈ ਜਪਾਉਣਾ ਪਰਮੇਸ਼ਰ ਦਾ, ਕੋਈ ਸੇਵਾ ਨਹੀਂ ਕਰਾਉਣੀ, ਕੋਈ ਦਿਨ ਬੰਨੇ ਆ ਬਸ ਸੰਗਤ ਦੇ ਉਹਦੇ ਵਿੱਚ ਵੀ ਆਪਣਾ ਜਸ ਕਰਾਉਣਾ। ਉਹ ਪਖੰਡੀ ਲੋਕ ਮਰਨਗੇ ਜਿਹੜੇ ਆਪਣੇ ਡੇਰਿਆਂ ਵਿੱਚ ਲਾ ਕੇ ਅਤੇ ਬਹਾਉਂਦੇ ਹਨ ਅਤੇ ਨਾਮ ਨਹੀਂ ਰੱਬ ਦਾ ਜਪਾਉਂਦੇ। ਜਿਹੜੇ ਆ ਹੁਣ ਸਥਾਨ ਬਣੇ ਜਿਨ੍ਹਾਂ 'ਤੇ ਅਸੀਂ ਉਂਗਲਾਂ ਕਰਦੇ ਹਾਂ ਉੱਥੇ ਤਾਂ ਕਈ ਕਈ ਪਾਠ ਲੜੀਆਂ ਧਰੇ ਹੋਏ ਹੈ, ਲੜੀਆਂ ਲੜੀਵਾਰ ਪਾਠ ਚੱਲਦੇ ਆ, ਸੁਖਮਣੀ ਸਾਹਿਬ ਦੇ ਜਾਪ, ਜਪਜੀਤ ਸਾਹਿਬ ਦੇ ਜਾਪ, ਸੰਗਤਾਂ ਜਾ ਜਾਪ ਕਰਦੀਆਂ। ਉਹ ਪਖੰਡ ਥੋੜ੍ਹੀ, ਗੁਰਬਾਣੀ ਦਾ ਪਾਠ ਕਰਨਾ ਪਖੰਡ ਥੋੜ੍ਹੀ। ਲੰਗਰ ਚੱਲਦੇ ਗੁਰੂ ਘਰਾਂ ਦੇ, ਅਸੀਂ ਖਾ ਕੇ ਆਉਂਦੇ ਹਾਂ, ਉਹਨਾਂ ਨੂੰ ਇਹ ਕਹੀ ਜਾਂਦੇ ਪਖੰਡ ਕਰਦੇ। ਉਹ ਪਖੰਡੀ ਨਹੀਂ ਭਾਈ, ਉਹ ਜਿਹੜੇ ਸੰਤ ਲੋਕ ਕਹਿ ਦਿੰਦੇ ਵੀ ਸੰਤ ਤੇ ਜੀ ਪਹਿਲਾਂ ਸੀ ਹੁਣ ਨਹੀਂ ਕੋਈ ਸੰਤ ਹੈਗਾ, ਪਰ ਸੰਤ ਤੇ ਸੱਚੇ ਪਾਤਸ਼ਾਹ ਜੀ ਦੇ ਨਿੱਤ ਅਵਤਾਰ ਹੈ, ਨੇਤੀ ਸੰਤ ਜੰਮਦੇ, ਨੇਤੀ ਸੰਤ ਹੁੰਦੇ, ਨੇਤੀ ਸੰਤ ਜਨਮ ਸਵਾਰ ਕੇ ਜਾਂਦੇ। ਸੰਤ ਕਿਤੇ ਪਿਛਲੇ ਜਿਹੜੇ ਹੋ ਗਏ ਆ ਅਤੇ ਉਹ ਪਿਛਲੇ ਵੀ ਮਹਾਂਪੁਰਸ਼ ਪੂਜਣ ਯੋਗ ਗਾਂ ਵੀ ਬੜੇ ਹੋ ਰਹੇ ਆ ਅਤੇ ਹੁੰਦੇ ਰਹਿਣਗੇ। ਨਿੱਤ ਅਵਤਾਰ ਸੰਤਾਂ ਨੂੰ ਕਿਹਾ ਪਰਮਾਤਮਾ ਦੇ। ਇਸ ਕਰਕੇ ਪਖੰਡ ਇਹ ਨਹੀਂ ਹੈ ਜਿਹਨੂੰ ਅਸੀਂ ਕਟਾਕਸ਼ ਕੀਤਾ ਹੋਇਆ, ਪਖੰਡ ਤਾਂ ਹੈ ਜਿਹੜਾ ਗੁਰੂ ਦੀ ਸਿੱਖਿਆ ਤੋਂ ਮੁਨਕਰ ਹੋਣਾ, ਗੁਰੂ ਮਹਾਰਾਜ ਜੀ ਦੇ ਦਾਤਾਂ ਤੋਂ ਮੁਨਕਰ ਹੋਣਾ, ਸੱਚੇ ਪਾਤਸ਼ਾਹ ਦੀ ਬਾਣੀ ਨਾ ਪੜ੍ਹਨੀ, ਇੱਥੇ ਲੋਕਾਂ ਵਿੱਚ ਸੰਤ ਖਵਾਉਣਾ, ਨਿਤਨੇਮ ਕੋਈ ਹੋਣਾ ਨਾ, ਪੈਸੇ ਬੁੱਚ ਪਾਈ ਜਾਣੇ, ਫਾਇਦਾ ਕਿਸੇ ਨੂੰ ਕਰਨਾ ਕੋਈ ਨਾ, ਇਹ ਪਖੰਡ ਹੈ। ਜੇ ਜੇ ਜਗ ਕੋ ਡਿੰਬ ਦਿਖਾਵੈ, ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸੰਸਾਰ ਦੇ ਵਿੱਚ ਰਹਿ ਕੇ ਤੇ ਜਗਤ ਦੇ ਜੀਵਾਂ ਨੂੰ ਪਖੰਡ ਦਿਖਾਉਂਦੇ ਬਣ ਬਣ ਬਹਿੰਦੇ ਹਨ।
ਲੋਕਾਂ ਮੁੰਡ ਅਧਿਕ ਸੁਖ ਪਾਵੈ,
ਤੇ ਲੋਕਾਂ ਦੇ ਸਿਰ ਮੁੰਨ ਮੁੰਨ ਕੇ ਠੱਗੀਆਂ ਮਾਰ ਮਾਰ ਕੇ ਤੇ ਆਪਣਾ ਆਪ ਬਹੁਤਾ ਸੁਖ ਪਾਉਂਦੇ ਉਹ ਪੈਸਿਆਂ ਮਾਇਆ ਦਾ।
ਨਾਸਾ ਮੁੰਦ ਕਰੈ ਪ੍ਰਣਾਮੰ,
ਤੇ ਕੀ ਕਰਦੇ ਹੈ ਵੀ ਨਾਸਾ ਮੁੰਦ ਕੇ, ਜਦੋਂ ਕੋਈ ਆ ਗਿਆ ਨੱਕ ਜਿਹਾ ਮੂੰਦ ਲਿਆ, ਨੱਕ 'ਤੇ ਗੂਠਾ ਅਤੇ ਚੀਚੀ ਜੀ ਰੱਖ ਲਈ ਮੂੰਦ ਲਈ, ਅਤੇ ਲੋਕ ਵੇਖ ਕੇ ਵੀ ਸਾਧੂ ਬੜੇ ਭਗਤੀ 'ਚ ਲੀਨ ਹੋਏ, ਧਿਆਨ ਲਾਇਆ ਹੋਇਆ ਸਵਾਸ ਬੰਦ ਕਰਕੇ, ਤੇ ਪ੍ਰਣਾਮ ਕਰਦੇ ਨਮਸਕਾਰਾਂ ਕਰਦੇ ਹਨ।
ਕਟ ਧਰਮ ਨਾ ਕੌਡੀ ਕਾ ਮੰਨ,
ਸਤਿਗੁਰੂ ਕਹਿੰਦੇ ਜਿਹੜੇ ਨਿਸਫਲ ਕਰਮ ਹੈ ਇਹ ਵਿਅਰਥ ਕਰਮ ਹੈ, ਨੱਕ ਮੂੰਦ ਲੈਣਾ, ਅੱਖਾਂ ਦੀਆਂ ਨਾਸਾਂ ਬੰਦ ਕਰਕੇ, ਅੱਖਾਂ ਬੰਦ ਕਰਕੇ ਅਤੇ ਦਿਖਾਉਣਾ ਪਖੰਡ ਜਿਹਾ ਕਰਕੇ, ਜੇ ਮਹਾਰਾਜ ਦੇ ਸਮੇਂ ਸੀ ਇੱਕ ਪਖੰਡ ਜਿਹਾ ਕਰਕੇ ਵੀ ਤਿੰਨਾਂ ਲੋਕਾਂ ਦਾ ਮੈਨੂੰ ਗਿਆਨ ਹੈ। ਇਹ ਸਾਰੇ ਨਿਸਫਲ ਧਰਮ ਹਨ, ਨਾ ਕੌਡੀ ਕਾਮ ਗਏ, ਕੌਡੀ ਵੀ ਇਹ ਕੰਮ ਨਹੀਂ ਆਉਂਦੇ ਅੱਤ ਵੇਲੇ। ਉਹ ਜਿਵੇਂ 33 ਸਵਾਈਆਂ 'ਚ ਲਿਖਿਆ ਹੋਇਆ ਕਿ ਆਖਣ ਭੀਤਰ ਤੇਲ ਘੋਡਾ, ਸੋ ਲੋਗਨ ਨੀਰ ਦਬਾਏ ਦਿਖਾਵੈ, ਜੋ ਧਨਵਾਨ ਲਖੇ ਨਿਜ ਸੇਵਕ, ਤਾਹੀ ਪਰੋਸ ਪ੍ਰਸਾਦ ਜਮਾਵੈ, ਜੋ ਧਨ ਹੀ ਲਖੈ ਤੇ ਦੇਤ ਨਾ ਜਾਤ ਮਾਂਗਣ, ਮੁੱਖੋ ਨਾ ਦਿਖਾਵੈ, ਲੂਟ ਤਹਿ ਬਸ ਲੋਗਨ ਕੋ, ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਕੋਈ ਬੰਦਗੀ ਨਹੀਂ ਕਰਨੀ, ਅਤੇ ਜਦੋਂ ਪਤਾ ਵੀ ਅੱਜ ਸਤਸੰਗ ਸਾਡਾ, ਅਤੇ ਸਰੋਂ ਦਾ ਤੇਲ ਪਾ ਕੇ ਅੱਖਾਂ 'ਚ ਦੇ ਲੋਕ ਆ ਕੇ ਅਤੇ ਤੇਲ ਵਗਾਉਣ ਲੱਗੇ ਅੱਖਾਂ ਥਾਣੀ, ਪੁੱਛਿਆ ਵੀ ਕੀ ਹੋਇਆ, ਵੇਖੋ ਮਹਾਂਪੁਰਸ਼ਨ ਵਿਰਾਗ ਹੋ ਗਿਆ, ਰੱਬ ਦਾ ਦਰਸ਼ਨ ਹੀ ਨਾ ਹੋ ਰਿਹਾ ਅਤੇ ਰੋ ਰਹੇ, ਅਤੇ ਇੱਦਾਂ ਕਰਨ ਲੱਗ ਪੈਂਦੇ। ਅਤੇ ਜਦੋਂ ਵੇਖ ਲਿਆ ਪੈਸੇ ਵਾਲਾ, ਜੋ ਧਨਵਾਨ ਲਖੇ ਨੇ ਜੇ ਸੇਵਕ, ਤਾਹੀ ਪਰੋਸ ਪ੍ਰਸਾਦ ਜਮਾਵੇ, ਮਹਾਂਪੁਰਸ਼ੋ ਆਏ ਹੋ ਨਾ ਸੰਗਤ 'ਚ, ਪ੍ਰਸ਼ਾਦਾ ਛੱਕ ਕੇ ਜਾਇਓ, ਛਕਿਆ ਕਿ ਨਹੀਂ ਛਕਿਆ ਜੀ, ਬਹਿ ਜਾਓ ਛੱਕ ਕੇ ਜਾਇਓ। ਅਤੇ ਜੇ ਕੋਈ ਆ ਗਿਆ ਕੋਈ ਗਰੀਬ ਮਾਤੜ, ਅਜੇ ਬਾਬਾ ਜੀ ਨਿਤਨੇਮ ਕਰ ਰਹੇ, ਟਾਈਮ ਨਹੀਂ ਉਹਨਾਂ ਦਾ ਹੈਗਾ ਹੈ, ਜਾਂ ਕਿਤੇ ਗਏ ਹੋਏ ਭਾਵੇਂ ਅੰਦਰ ਹੀ ਹੋਣ, ਅਤੇ ਮਹਾਰਾਜ ਕਹਿੰਦੇ ਲੁੱਟ ਤਹਿ ਪਸ ਲੋਗਨ ਕੋ, ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਲੋਕਾਂ ਨੂੰ ਲੁੱਟਦੇ ਆ, ਪਰਮੇਸ਼ਰ ਦੇ ਗੁਣ ਗਾਉਂਦੇ ਕੋਈ ਨਹੀਂ ਇਹੋ ਜਿਹੇ ਸੰਤ ਲੋਕ। ਇਹ ਪਖੰਡ ਫੋਕਟ ਧਰਮ ਕੌਡੀ ਕੰਮ ਨਹੀਂ ਹੁੰਦੇ ਹੈ। ਭਗਤ ਕਬੀਰ ਮਹਾਰਾਜ ਦੇ ਸਮੇਂ ਵੀ ਉਹ ਜ਼ਿਮੀਂਦਾਰ ਦੇ ਘਰ ਰਹਿੰਦਾ ਅਤੇ ਖਾ ਪੀ ਕੇ ਉਹਨਾਂ ਦਾ ਚੰਗਾ ਚੋਖਾ, ਅਤੇ ਉਤਲੇ ਕੋਠੇ 'ਚ ਮਕਾਨ ਲਿਆ ਉਹਨੇ, ਅਤੇ ਉਹ ਕਿਆ ਕਰੇ, ਮੈਨੂੰ ਨਾ ਹੁਣ ਕਵਾਇਓ ਸਾਰਾ ਦਿਨ, ਮੈਂ ਸਮਾਧੀ ਲੀਨ ਹਾਂ, ਅੰਦਰ ਜਾ ਕੇ ਸੁੱਤਾ ਰਹਿੰਦਾ। ਤੇ ਉਹ ਫਿਰ ਜਦੋਂ ਭਗਤ ਜੀ ਦਾ ਮਿਲਾਪ ਹੋਇਆ, ਉਹਨੇ ਕਿਹਾ ਵੀ ਵੇਖ ਖਾਨਾ ਹੈ, ਇੱਥੇ ਕੋਈ ਕਰ ਕੁਰ ਦਿਆ ਕਰ, ਬਾਅਦ ਵਿੱਚ ਔਖਾ ਹੋਏਗਾ। ਤੇ ਕਹਿੰਦਾ ਵੀ ਉਹ ਜਲਾਹੇ ਮੈਨੂੰ ਕੀ ਤੂੰ ਸਿੱਖਿਆ ਦੇਣਾ, ਤੈਨੂੰ ਮਿਲਦਾ ਨਹੀਂ ਤੇ ਤੂੰ ਤਾਂ ਸਿੱਖਿਆ ਦੇਣਾ ਇਹੋ ਜੀ। ਕਹਿੰਦੇ ਵੀ ਜਿਹੜੇ ਰੱਬ ਦੇ ਨਾਮ ਦਾ ਖਾਨਾ ਉਹ ਨਾਮ ਵੀ ਜਪਿਆ ਕਰ, ਤੂੰ ਸਮਾਧੀ ਲੈਣ ਕਹਿੰਦਾ ਅੰਦਰ ਜਾ ਕੇ ਸੌਣਾ। ਕਹਿੰਦਾ ਉਹ ਤੂੰ ਮੈਨੂੰ ਜਲਾਹੇ ਕੀ ਸਮਝਾਏਗਾ। ਮਹਾਰਾਜ ਭਗਤ ਜੀ ਨੇ ਵੇਖ ਕਿਹਾ, ਕਹਿੰਦੇ ਕੋਈ ਨਹੀਂ ਭੁਗਤੇਗਾ। ਫਿਰ ਉਹ ਬੋਲਦ ਬਣ ਗਿਆ ਸੀ ਅਤੇ ਬੜੀ ਔਖੀ ਹਾਲਤ, ਇਹਨੂੰ ਡੰਡੇ ਵੱਜਣ ਡੇ। ਭਗਤ ਜੀ ਨੇ ਆ ਕੇ ਵੇਖਿਆ, ਕਹਿੰਦੇ ਹੁਣ ਦੱਸ। ਕਹਿੰਦਾ ਗਲਤੀ ਹੋ ਗਈ ਮੇਰੇ ਕੋਲ, ਤੁਹਾਡੀ ਵਚਨ ਨਹੀਂ ਮੰਨੇ ਹੈ, ਇਸ ਕਰਕੇ ਜਿਹੜਾ ਲੋਕਾਂ ਨੂੰ ਲੁੱਟਣਾ ਹੈ ਨਾ, ਐਵੇਂ ਬਣ ਬਣ ਕੇ ਨਜਾਇਜ਼ ਹੀ ਕਰਨਾ, ਕਤਰਨਾ ਕੱਖ ਨਾ। ਅਤੇ ਲੋਕਾਂ ਨੂੰ ਲੁੱਟਣ ਵਾਲੀ ਗੱਲ ਕੀ ਵੀ ਆ ਕਿਸੇ ਦਾ ਭਲਾ ਕੋਈ ਕਰਨਾ ਨਾ, ਸਿਮਰਨ ਕੋਈ ਕਰਨਾ ਨਾ, ਅਤੇ ਉੱਦਾਂ ਹੀ ਭੇਖ ਬਣਾ ਕੇ ਪੈਸੇ ਠੱਗੀ ਜਾਣੇ, ਇਹ ਫੋਕਟ ਧਰਮ ਹੈ, ਇਹ ਨਿਸਫਲ ਧਰਮ ਆ, ਇਹ ਕੌਡੀ ਕੰਮ ਨਹੀਂ ਆਉਂਦੇ।
ਫੋਕਟ ਧਰਮ ਜਿਤੇ ਜਗ ਕਰਹੀ,
ਵਿਅਰਥ ਕੰਮ ਇਹ ਜਿੰਨੇ ਵੀ ਜਗਤ ਦੇ ਵਿੱਚ ਕਰਦੇ ਆ ਕਈ ਫਜ਼ੂਲ।
ਨਰਕ ਕੁੰਡ ਭੀਤਰ ਤੇ ਪਰਹੀ,
ਸਤਿਗੁਰੂ ਕਹਿੰਦੇ ਨਰਕ ਦੇ ਕੁੰਡ ਦੇ ਵਿੱਚ ਜਾ ਡਿੱਗਦੇ ਆ, ਜਿੱਥੇ ਅੱਗ ਲੜ ਲੜ 10,000 ਯੋਜਨ ਜਿਹੜੀ ਚੱਲ ਰਹੀ ਹੈ, ਜਿੱਥੇ ਲੜ ਲੜ ਅੱਗ ਨਿਕਲ ਰਹੀ ਹੈ ਭਾਂਬੜ। ਕਈ ਸੁਣ ਕੇ ਕਹਿੰਦੇ ਵੀ ਤੁਸੀਂ ਕਿਹੜਾ ਵੇਖਿਆ, ਪਰ ਗੁਰਬਾਣੀ 'ਚ ਲਿਖਿਆ ਭਾਈ ਮਹਾਰਾਜ ਕਹਿੰਦੇ ਭਗਤ ਜੀ ਕਿ ਅੱਗੇ ਦੋ ਜਗ ਤਪਿਆ ਸੁਣੀਐ ਹੂਲ ਪਵੈ ਕਾ ਹਾਹਾ, ਇੱਕਨਾਂ ਨੂੰ ਸਭ ਸੋਝੀ ਪਈ ਇੱਕ ਫਿਰਦੇ ਵੇ ਪਰਵਾਹ, ਇੱਕਨਾਂ ਨੂੰ ਸੋਝੀ ਪੈ ਗਈ ਆ, ਉਹ ਡਰਦੇ ਭਗਤੀ ਕਰਨ ਲੱਗ ਪਏ, ਇੱਕ ਵੇ ਪਰਵਾਹ ਫਿਰਦੇ ਕਹਿੰਦੇ ਅੱਗੇ ਕਿਹਨੇ ਵੇਖਿਆ ਇੱਥੇ ਆਨੰਦ ਲਓ, ਇਹ ਜਿਹੜੇ ਗੱਲਾਂ ਮਾਰਦੇ ਇਹਨਾਂ ਦੇ ਤਾਂ ਰੋਟੀ ਪਾਣੀ ਚੱਲਦਾ, ਇਹ ਕਥਾ ਕਰਦੇ ਨਾ ਕੋਈ ਡਰਾਵਾ ਦੇਣਾ ਹੀ ਹੈ ਸਾਨੂੰ ਸੁਣਨਾ, ਜਿਸ ਕਰਕੇ ਉਹ ਲੋਕ ਬੇਪਰਵਾਹ ਫਿਰਦੇ ਹੈ, ਪਰ ਅੰਤ ਨੂੰ ਉਹ ਜਿੱਥੇ ਲੜ ਲੜ ਕਰਦੀ ਅੱਗ ਬਲ ਰਹੀ ਹੈ, ਜਿੱਥੇ ਗੰਦਗੀ ਦਾ ਨਰਕ ਕੁੰਡ ਹੈ, ਜਿੱਥੇ ਖੂਨ ਪਾਕ ਦਾ ਨਰਕ ਕੁੰਡ ਹੈ, ਇਹ ਗਰੁੜ ਪੁਰਾਣ 'ਚ ਲਿਖਿਆ ਹੋਇਆ ਹੈ। ਅਤੇ ਵੀ ਇੱਕ ਤਾਂ ਖੂਨ ਪਾਕ ਰੇਸ਼ਾ ਹੀ ਰੇਸ਼ਾ ਜਿੱਥੇ ਜੀਵ ਸੁੱਟੇ ਜਾਂਦੇ ਹੈ, ਇੱਕ ਅੱਗ ਦੀ ਨਦੀ ਜਿਹਨੂੰ ਬੈਤਰਨੀ ਨਦੀ ਕਿਹਾ ਜਾਂਦਾ ਖੂਨ ਪਾਕ ਦੀ, ਇਹ ਗੁਰਬਾਣੀ 'ਚ ਵੀ ਆਉਂਦਾ ਹੈ। ਇਸ ਤਰ੍ਹਾਂ ਨਦੀਆਂ ਵਗ ਰਹੀਆਂ, ਇੱਕ ਮਾਰੂ ਥਲ ਵਾਲਾ ਥਾਂ ਜਿੱਥੇ 12 ਸੂਰਜ ਇਕੱਠੇ ਚੜ੍ਹੇ ਆ, ਕੋਈ ਪਾਣੀ ਨਹੀਂ ਕੋਈ ਰੁੱਖ ਨਹੀਂ, ਰਾਹ ਦੇ ਵਿੱਚ 16 ਪਿੰਡ ਆਉਂਦੇ ਰਾਹ ਦੇ ਵਿੱਚ ਜਾਣ ਲੱਗਿਆਂ, 16 ਨਗਰ ਨਰਕ ਨੂੰ ਜਾਂਦਿਆਂ, ਉੱਥੇ ਕੋਈ ਪੁੱਛਦਾ ਗਿਛਦਾ ਨਹੀਂ। ਇੱਕ ਨਰਕ ਕੁੰਡ ਆਉਂਦਾ ਜਿੱਥੇ ਬਿਸ਼ਟਾ ਜਿਹਨੂੰ ਆਪਾਂ ਲੈਟਰਨ ਕਹਿੰਦੇ, ਲੈਟਰਨ ਹੀ ਪਈ ਹੈ, ਉਸ ਨਰਕ ਕੁੰਡ ਦੇ ਵਿੱਚ ਪੈਂਦੇ ਹਨ ਫੋਕਟ ਧਰਮੀ।
ਨਰਕ ਹੱਥ ਹਲਾਏ ਸੁਰਗ ਨਾ ਜਾਹੋ।
ਸਤਿਗੁਰੂ ਕਹਿੰਦੇ ਜਿਹੜੇ ਹੱਥ ਜੇ ਲਾਉਂਦੇ ਆ ਨਾ, ਵੀ ਇਸ ਤਰ੍ਹਾਂ ਵੀ ਅਸੀਂ ਮੋਨੀ ਹੁੰਦੇ ਹਾਂ, ਬਾਬਾ ਜੀ 12 ਸਾਲ ਲਈ ਨਾ ਬੋਲਣਾ ਹੈ ਅਤੇ ਮੋਨ ਧਾਰਿਆ ਹੈ, ਅਤੇ ਹੱਥ ਜੇ ਲਾਉਂਦੇ, ਹੱਥ ਇਸ਼ਾਰੇ ਜੇ ਕਰਦੇ ਹੈ, ਉਹ ਸਵਰਗ ਨੂੰ ਨਹੀਂ ਜਾਣਗੇ, ਉਹ ਸਵਰਗ ਨਹੀਂ ਜਾ ਸਕਦਾ, ਕਿਉਂਕਿ ਉਹ ਮੋਨੀ ਖਵਾਉਂਦਾ, ਅਤੇ ਮੋਨੀ ਤਾਂ ਉਹ ਹੈ ਜਿਹੜਾ ਅੰਦਰੋਂ ਬਾਹਰੋਂ ਚੁੱਪ ਕਰ ਜੇ। ਸਤਿਗੁਰੂ ਕਹਿੰਦੇ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ, ਜਿੰਨਾ ਚਿਰ ਮਨ ਦੀ ਚੁੱਪ ਨਹੀਂ ਹੁੰਦੀ ਉਨ੍ਹਾਂ ਚਿਰ ਬਾਹਰੀ ਚੁੱਪ ਦਾ ਕੋਈ ਫਾਇਦਾ ਨਹੀਂ। ਕਿ ਕਈ ਕਹਿੰਦੇ ਵੀ ਉਹ ਬਾਬਾ ਜੀ ਬੋਲਦੇ ਨਹੀਂ ਨਾ, ਮੌਨ ਧਾਰਿਆ ਹੋਇਆ ਹੈ, ਅਤੇ ਫਿਰ ਉਹ ਬਾਬਾ ਜੀ ਜਾਂ ਦੇ ਇਸ਼ਾਰੇ ਕਰ ਦਿੰਦੇ ਹੈ, ਅਤੇ ਜਾਂ ਫਿਰ ਉਹ ਬਾਬੇ ਲਿਖ ਲਿਖ ਦੇਈ ਜਾਂਦੇ। ਹੁਣ ਤੁਸੀਂ ਦੱਸੋ, ਜਿੰਨਾ ਚਿਰ ਮਨ 'ਚ ਨਹੀਂ ਲਿਖਣਾ ਆਇਆ ਤਾਂ ਉਹ ਕਿੰਨਾ ਕੋਈ ਹੱਥਾਂ ਨਾਲ ਲਿਖ ਦੂ, ਅੰਦਰ ਫੁਰਨਾ ਆਇਆ ਤਾਂ ਤਾਂ ਹੀ ਲਿਖਿਆ, ਅੰਦਰ ਮਨ 'ਚ ਬੋਲਿਆ ਸਮਝ ਲਓ ਜ਼ਬਾਨ 'ਤੇ ਆ ਗਿਆ, ਜਿਹੜਾ ਹੱਥ ਦੇ ਨਾਲ ਲਿਖ ਦਿੱਤਾ। ਗੁਰੂ ਸਾਹਿਬ ਕਹਿੰਦੇ ਜਿਹੜੇ ਇਹੋ ਜਿਹਾ ਮੋਣ ਜਿਹਾ ਧਾਰਦੇ ਆ ਨਾ ਪਖੰਡ ਦਾ, ਹੱਥ ਜਿਹਾ ਲਾਉਂਦੇ ਭਾਵ ਮਨ ਕਰਕੇ ਜਿਹਨਾਂ ਦੀ ਚੁੱਪ ਨਹੀਂ ਹੈ, ਉਹ ਸਵਰਗ ਨੂੰ ਨਹੀਂ ਜਾ ਸਕਦਾ, ਦੇਵ ਲੋਕ ਬ੍ਰਹਮ ਲੋਕ ਸੱਚਖੰਡ ਨਹੀਂ ਜਾ ਸਕਦਾ।
ਜੋ ਮਨ ਜੀਤ ਸਕਾ ਨਹੀਂ ਗਾਹੋ,
ਜਿਹੜਾ ਜੋ ਮਨ ਜੀਤ, ਜਿਹੜਾ ਆਪਣੇ ਮਨ ਨੂੰ ਨਹੀਂ ਨਾ ਜਿੱਤ ਸਕਿਆ, ਉਹ ਇਹਨਾਂ ਗੱਲਾਂ ਨਾਲ ਸਵਰਗ ਨਹੀਂ ਜਾ ਸਕਦਾ, ਮੋਣ ਧਾਰੇ ਤੋਂ ਬਿਨਾਂ, ਮੋਣ ਜਿੰਨਾ ਮਰਜ਼ੀ ਧਾਰੀ ਫਿਰੇ।
ਕਬ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ।
ਸਤਿਗੁਰੂ ਕਹਿ ਰਹੇ ਹੈ ਜੋ ਨਿਜ ਜੋ ਆਪਣੇ ਨਿੱਜ ਕਹੀਏ ਆਪਣੇ, ਜੋ ਆਪਣੇ ਪ੍ਰਭੂ ਨੇ ਮੋਹ ਸੋ ਕਹੀਏ ਅਰਥ ਕਹਿੰਦਾ ਮੇਰੇ ਨਾਲ ਕਿਹਾ, ਜਾਂ ਮੋਹ ਸੋ ਇਕੱਠਾ ਕਰਕੇ ਵੀ ਜੋ ਮੈਨੂੰ ਕਿਹਾ, ਜੋ ਸਤਿਗੁਰੂ ਸਤਿ ਫਰਮਾਉਂਦੇ, ਜੋ ਸਾਡੇ ਪ੍ਰਭੂ ਨੇ ਸਾਨੂੰ ਕਿਹਾ ਹੈ, ਸੁਨੇਹਾ ਦਿੱਤਾ ਹੈ।
ਸੋ ਕਹਿਓ ਜਗ ਮਾਹੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਉਹੀ ਉਹੀ ਸੰਸਾਰ ਦੇ ਵਿੱਚ ਕਹਾਂਗੇ। ਸੋ ਕਹਿਓ ਜਗ ਮਾਹੇ, ਉਹੀ ਹੀ ਸੰਸਾਰ ਦੇ ਵਾਸੀਆਂ ਨੂੰ, ਮਾਤ ਲੋਕ ਦੇ ਜੀਵਾਂ ਨੂੰ ਕਹਾਂਗੇ, ਜਗਤ ਵਿੱਚ ਉਹੀ ਗੱਲ ਕਹਾਂਗੇ ਜੋ ਰੱਬ ਨੇ ਕਹੀ ਹੈ। ਉਹ ਕਿਹੜੀ ਗੱਲ ਹੈ?
ਜੋ ਤਿਹ ਪ੍ਰਭ ਕੋ ਧਿਆਏ ਹੈ।
ਇਹ ਭਾਈ ਉਹ ਇਹ ਗੱਲ ਹੈ ਵੀ ਜਿਹੜੇ ਉਸ ਰੱਬ ਨੂੰ ਧਿਆਉਣਗੇ,
ਅੰਤ ਸਵਰਗ ਕੋ ਜਾਹੇ,
ਉਹ ਅੰਤ ਨੂੰ ਸਵਰਗ ਕਹੀਏ ਸੱਚਖੰਡ ਜਾਣਗੇ, ਕੇਵਲ ਮੁਕਤੀ ਪ੍ਰਾਪਤ ਕਰਕੇ। ਜਿਹੜੇ ਰੱਬ ਨੂੰ ਧਿਆਉਣਗੇ ਉਹੀ ਉਹ ਸਵਰਗ 'ਚ ਜਾਣਗੇ, ਸੱਚਖੰਡ ਜਾਣਗੇ। ਬਾਕੀ ਪਖੰਡਾਂ ਵਾਲੇ, ਸਿਮਰਨ ਤੋਂ ਮੁਨਕਰ ਹੋਣ ਵਾਲੇ, ਜਿਹੜੇ ਕਹਿੰਦੇ ਵੀ ਤੋਤਾ ਰੱਟ ਹੈ, ਵਾਰ ਵਾਰ ਵਾਹਿਗੁਰੂ ਕਹਿਣ ਦੀ ਕੀ ਲੋੜ ਹੈ, ਅਸੀਂ ਕਿਹੜੇ ਵਿਹਲੇ ਹਾਂ। ਇਹਦੇ ਵਿਹਲਿਆਂ ਦਾ, ਵਿਹਲੇ ਬੰਦੇ ਦਾ ਕੰਮ ਹੈ ਜਿਹੜਾ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਕਰਨਾ। ਇੱਥੇ ਗੁਰੂ ਸਾਹਿਬ ਕਹਿ ਰਹੇ ਜੋ ਤੇ ਪ੍ਰਭ ਕੋ ਧਿਆਏ ਹੈ, ਜਿਹੜੇ ਉਸ ਪ੍ਰਭੂ ਨੂੰ ਸਿਮਰਦੇ ਹਨ ਜਾਂ ਧਿਆਉਣਗੇ ਉਹ ਜਾਣਗੇ ਸਵਰਗ ਵਿੱਚ। ਸਵਰਗ ਦਾ ਅਰਥ ਇੱਥੋਂ ਲੈਣਾ ਸੱਚਖੰਡ, ਕਿਉਂਕਿ ਗੁਰੂ ਜੀ ਨੇ ਸੱਚਖੰਡ ਬਖਸ਼ਿਆ ਸਾਨੂੰ। ਸਵਰਗ ਦੇ ਥੱਲੇ ਦੀ ਅਵਸਥਾ ਹੈ, ਇੱਥੋਂ ਤਾਂ ਆਉਣਾ ਜਾਣਾ ਪੈਂਦਾ ਹੈ। ਅਤੇ ਉਹ ਅਭੇਦ ਰੂਪ ਹੋ ਜਾਣਗੇ, ਸੱਚਖੰਡ ਜਾਣਗੇ, ਜਿਹੜੇ ਅੱਠੇ ਪੈਰ ਨਾਮ ਦੀ ਕਮਾਈ ਕਰਨਗੇ। ਸਾਡੇ ਦੇ ਬਖਸ਼ਿਸ਼ਾਂ ਹੀ ਮਾਰੇ ਨੇ ਬਹੁਤ ਕੀਤੀਆਂ। ਸ਼ਬਦ ਹਜ਼ਾਰੇ ਬਾਣੀ ਪੜ੍ਹ ਲਓ ਅਤੇ ਹਜ਼ਾਰਾਂ ਸ਼ਬਦਾਂ ਜਿੰਨਾ ਫਲ, ਸੁਖਮਣੀ ਸਾਹਿਬ ਪੜ੍ਹ ਲਓ ਅਤੇ 24 ਘੰਟੇ ਸਵਾਸ ਲੇਖੇ, 45-50 ਮਿੰਟ 'ਚ ਸੁਖਮਣੀ ਸਾਹਿਬ ਪੜ੍ਹਿਆ ਜਾਂਦਾ ਹੈ। ਅਤੇ ਵੇਖ ਲਓ ਵੀ ਬੰਦੇ ਦੀ ਅਣਗਹਿਲੀ ਹੁਣ ਨਹੀਂ ਉਹ ਪੜ੍ਹ ਕੇ ਖੁਸ਼, 45-50 ਮਿੰਟ 24 ਘੰਟੇ ਵਿਅਰਥ ਬੰਦਾ ਗਵਾ ਦਿੰਦਾ ਗੱਲਾਂ 'ਚ, ਟੀ ਵੀ ਵੇਖਣ 'ਚ, ਇੱਧਰ ਉੱਧਰ ਦੀਆਂ ਗੱਲਾਂ, ਜਿੱਥੇ ਸਾਨੂੰ ਜ਼ਰੂਰਤ ਨਹੀਂ ਗੱਲ ਕਰਨ ਦੀ ਉਹਨਾਂ ਦੀਆਂ ਗੱਲਾਂ ਕਰਦਾ, ਪਰ ਸੁਖਮਣੀ ਸਾਹਿਬ ਦਾ ਪਾਠ ਨਹੀਂ ਕਰਦਾ। ਜੇ ਸੁਖਮਣੀ ਸਾਹਿਬ ਦਾ ਪਾਠ ਕਰ ਲਈਏ ਤਾਂ ਸਾਧ ਸੰਗਤ ਦੀ 24 ਹਜ਼ਾਰ ਸਵਾਸ ਲੇਖੇ ਲੱਗ ਜਾਂਦੇ ਹੈ। ਅਤੇ ਗੁਰੂ ਜੀ ਨੇ ਸਾਨੂੰ ਸੌਖਾ ਢੰਗ ਤਰੀਕਾ ਦਿੱਤਾ ਵੀ ਕਲਯੁੱਗ ਦਾ ਸਮਾਂ ਹੈ, ਚਲੋ ਇਹਨਾਂ ਅੱਠੇ ਪੈਰ ਨਹੀਂ ਨਾਮ ਜਪਣਾ, ਸੁਖਮਣੀ ਸਾਹਿਬ ਹੀ ਕਰ ਲੈਣ। ਪਰ ਅਸੀਂ, ਸਾਨੂੰ ਗੁਰੂ 'ਤੇ ਭਰੋਸਾ ਨਹੀਂ ਹੈ ਵੀ ਗੁਰੂ ਨੇ ਜੋ ਬਚਨ ਕਹੇ ਹੈ ਅਤੇ ਮੰਨੀਏ, ਜਿਸ ਕਰਕੇ ਖਾਲੀ ਸੱਖਣੇ ਮਨ ਆਈਆਂ ਕਰਕੇ ਰਹਿ ਜਾਂਦੇ ਹਾਂ। 24 ਹਜ਼ਾਰ ਵਾਰ ਅਸੀਂ ਵਾਹਿਗੁਰੂ ਆਖਾਂਗੇ ਅਤੇ ਫਿਰ ਜਾ ਕੇ ਇੱਕ ਦਿਨ ਦੀ ਪੂਰੀ ਪੈਂਦੀ ਅਸਲ ਰੂਪ ਵਿੱਚ। 24 ਹਜ਼ਾਰ ਵਾਰ ਵਾਹਿਗੁਰੂ ਆਖਣਾ ਬੜਾ ਔਖਾ। 108 ਮਣਕੇ ਦੀ ਮਾਲਾ ਘੱਟੋ ਘੱਟ 2.5 ਕਰਾਂਗੇ ਨਾ ਪੂਰੀਆਂ, 108 ਵਾਰ ਮਾਲਾ ਕਰਕੇ ਉਹਨੂੰ ਇੱਕ ਮੰਨਾਂਗੇ ਅਤੇ ਇਹੋ ਜਿਹੀ 108 ਕਰਾਂਗੇ, ਭਾਵ 208 ਮਾਲਾ, ਘੱਟੋ ਘੱਟ 250 ਮਾਲਾ ਕਰਾਂਗੇ ਜਾ ਕੇ, ਅਤੇ ਫਿਰ ਜਾ ਕੇ ਇੱਕ ਦਿਨ ਦਾ ਸਿਮਰਨ ਹੁੰਦਾ। ਅਤੇ ਉਸ ਸਿਮਰਨ ਵਾਸਤੇ ਘੱਟੋ ਘੱਟ ਨਹੀਂ ਤਾਂ 5 ਘੰਟੇ ਚਾਹੀਦੇ, ਜੇ ਕੋਈ ਚੰਗਾ ਅਭਿਆਸ ਹੋ ਜਾਵੇ ਤਾਂ 3 ਘੰਟੇ 'ਚ ਕਰ ਲਊ, ਜੇ ਚੰਗਾ ਹੋ ਜਾਵੇ 2 ਘੰਟੇ 'ਚ ਕਰ ਲਊ। ਅਤੇ ਚਲੋ ਜੇ ਉਹ ਮਾਲਾ ਨਹੀਂ ਫੇਰ ਸਕਦੇ, ਹੁਣ ਕਿਸੇ ਨੂੰ ਕਹਿ ਦਿੱਤਾ ਕਿੰਨੀ ਮਾਲਾ ਬਣਨੀ ਹੈ, ਉਹ ਮਾਲਾ ਘੱਟੋ ਘੱਟ ਨਹੀਂ ਤਾਂ 208 ਜਿਹੜੀਆਂ ਮਾਲਾ ਕਰਨੀਆਂ ਉਹਦੇ ਨਾਲ 24 ਹਜ਼ਾਰ ਵਾਰ ਸਵਾਸ ਜਿਹੜਾ ਬਣਨਾ ਹੈ ਪੂਰਾ। ਅਤੇ ਅਸੀਂ ਜੇ ਅੱਠੇ ਪੈਰ ਨਹੀਂ ਕਰ ਸਕਦੇ, ਸੁਖਮਣੀ ਸਾਹਿਬ ਪੜ੍ਹ ਲਈਏ 45 ਮਿੰਟਾਂ ਦੇ ਵਿੱਚ ਅਤੇ ਸਾਡੇ ਕਿਤੇ ਲੇਖੇ ਲੱਗ ਜੇ। ਸੱਚੇ ਪਾਤਸ਼ਾਹ ਕਹਿ ਰਹੇ ਜਿਹੜੇ ਪ੍ਰਭੂ ਨੂੰ ਧਿਆਉਣਗੇ ਉਹ ਅੰਤ ਨੂੰ ਜਾਣਗੇ ਸੱਚਖੰਡ ਦੇ ਵਿੱਚ, ਉਹੀ ਉਹ ਜਾਂਦੇ ਹਨ।
ਦੋਹਰਾ ਹਰ ਹਰ ਜਨ ਦੋਈ ਏਕ ਹੈ,
ਜਿਹੜੇ ਹਰ ਕਹੀਏ ਹਰੰਤੀ ਪਰਮਾਤਮਾ ਹੈ, ਜਿਹੜਾ ਪਾਪਾਂ ਨੂੰ ਨਾਸ ਕਰਕੇ, ਦੁੱਖਾਂ ਨੂੰ ਨਾਸ ਕਰਕੇ ਸੁੱਖਾਂ ਵਿੱਚ ਹਰਿਆਂ ਭਰਿਆਂ ਕਰ ਦੇਣ ਵਾਲਾ ਪਰਮਾਤਮਾ। ਅਤੇ ਹਰ ਜਨ ਜਿਹੜੇ ਉਹਦੇ ਜਨ ਹੈ, ਸੰਤ ਭਗਤ ਪਿਆਰੇ, ਉਹ ਦੋਈ ਏਕ ਪਾਠ ਸ਼ੁੱਧ ਈੜੀ ਬਿਹਾਰੀ ਨਾ, ਕਈ ਥਾਵਾਂ 'ਤੇ ਸਿਹਾਰੀ ਨਾ, ਪਰ ਈੜੀ ਬਿਹਾਰੀ ਨਾ ਹੀ ਸ਼ੁੱਧ ਪਾਠ ਹੈ ਮੁੱਖ ਰੂਪ, ਪਹਿਲਾ ਪਾਠ। ਜਿਹੜੇ ਵਾਹਿਗੁਰੂ ਅਤੇ ਵਾਹਿਗੁਰੂ ਦੇ ਪਿਆਰੇ ਹੈ, दुई एक है भाई, दोवें एक रूप हन, संत राम है एको।
बिब विचार कछ नाहे,
गुरु साहब कहिंदे भी इहदे विच बिब कई दो विचारां दे कुछ है ही नहीं, जां दूजी विचार दे कोई है ही नहीं भी परमात्मा दा संत भगत वखरा है, रब वखरा है, नहीं भाई वो एक ही है। ये गल भगत कबीर जी कहिंदे है कि अब तो जाए चढ़े सिंघासन, मिल है सारंग पानी, राम कबीरा एक भै है कोई ना सकै पछानी। भाई गुरदास जी लिखते राम कबीर है भेद ना भाई, गुरु अर्जन साहब जी लिखते हर का सेवक सो हर जेहा, भेद ना जान हो मानस देहा। भाई जेडे रब दे संत ना कमाई वाले, वो रब का ही रूप है, कि भेद ना जान लो भी बंदा है वह रब तो जी दिखता नहीं है, तो बंदा दिखन दिया सामने तुरै फिरदा, ये की भला वो रब वसदा, रब तो सारे जी वसदा, परमात्मा ने प्रगट किया है सानू रब तो साढ़े ची वसदा है, पर जिन्होंने प्रगट किया उन्होंने गल होर है, साड़ी गल होर है। ये सतगुरु कहते हैं जिहड़ा भाई हरी है परमात्मा ते उहदा सेवक जन संत भगत है, वह दोवें एक ही रूप हन, इहदे विच ते कोई दो राय है नहीं, कोई विचार है ही नहीं, अगे प्रमाण दे रहे हन।
जल ते उपज तरंग ज्यो,
प्रमाण सतगुरु दिता है खालसा जी, जिवें समुंदर वेखो हुंदा है ते समुंदर विच लहरां उठदियां, वह लहरां च भी पाणी ते समुंदर च भी पाणी, वेखण वाले नूं दिखदा भी लहरां वखरियां समुंदर वखरा, पर लहर 3 मीटर दी उठ के बाज पाणी जी मिल जाती, पता लगता लहर कि पता ही नहीं लगता लहर कि सी, वो ना लहर का पता ना समुंदर का पता, सब पाणी रूप हुंदे है। इस तरह जिवें जल दे विच तरंगा उठदियां पता नहीं लगता इको जी हो जांदियां, जिवें पाणी दी बूंद है तुसीं उंगल ते चुकी है, एक बाल्टी च पाणी पिया है, उंगल वाला पानी का तुमका बाल्टी सुट दो ते तुसीं लभ सकदे भी तुमका किहड़ा सी, जिहड़ा उंगल लगा पानी च डिगा पता नहीं लगेगा, वह पता नहीं लगता भी किहड़ा तुंबा सी, तुमका किहड़ा सी ते बाल्टी वाला पानी किहड़ा सी, एक रूप हो जांदे है। इस तरह परमेश्वर दे भगत बंदगी करके उहदे विच भेद ही हो जाते हन।
जल ही बिखा समाहे,
जिहड़े जल दियां तरंगा जल च ही समा जांदियां, पता नहीं लगता लहर कड़ी सी समुंदर किड़ा सी, इवें समा जाते हैं। तो सतसंग जी कई सवाल करते हैं भी जी इत भी एक वीर अपना आया सी कथावाचक थोड़े जनी लंघिया पहले आया सी, कई कहना भी वेखो अज तो मर गए हैं तो बाद लीन हो जाइदा रब च, कुत्ते भी मरते रब च लीन, जिहड़े मरते रब च लीन, नहीं पर साडा कर्मा दा मरना कर्मा दा साडा जन्म है, भगतां दी रीस ही नहीं कर सकदे। ते ओ जो विचारे कथावाच के इत्थे आए सन ओह कहिंदे भी अखे जी बाबा जी जदों मर जांदा ना बंदा, शरीर सड़ जांदा इत्थे ते आत्मा सिद्धी परमात्मा दे लीन, ते तुसीं सतसंग जी दसो भी जे आत्मा परमात्मा दे लीन इदां ही हो जाणी मरे तो बाद ही, तो फिर गुरु घर सानू आउण दी जरूरत की है, मंदरां च जाण दी जरूरत की, जे आत्मा लीण ही होई नहीं कम तो पूरा हो ही जाणा, फिर इत्थे तो सानू आनंद खेड़े मारने चाहीदे आ, आत्मा दे लीण हो ही जाणी। तो नाल उह कहिंदे भी हे जी जूना च नहीं पईदा, अखे जी इह ते आत्मा लीण होई नहीं, शरीर इत्थे सड़ जाणा जून च किहनें पैणा। तो सच्चे पातशाह कहिंदे हे मनुख कई जन्म भए कीट पतंगा, कई जन्म गा जमीन करंगा, सूकर कूकर सूकर जोन प्र ते भ्रमें तू लाज ना आई। गुरु साहब तो लिखते हैं भी हे मनुख तू कुत्ता बनया, तू सूर बनया, तेन हजे भी शर्म नहीं आई जन्म लैके। गुरबाणी जी इहो जिहियां गल्लां लिखियां जिहड़ियां असीं सुन ही नहीं सकते जे ध्यान ना सुणीए, ते उदा ही भज नठ जाणा भी इह ते की कहण दे। सच्चे पाही बाणी समझण दी लोड़ है, इस करके शरीर दे मरिया जोत लीण नहीं हुंदी, इहदे भगतां दी हुंदी जिहड़े नाम जपदे उहदे विच लीण हुंदे, ज्यों जल मह जल आए खटाना त्यों ज्योति संग ज्योत समाना, सूरज किरन मिले जल का जल हुआ रू आराम, ज्योति ज्योत रली संपूर्ण थिया राम। इवें उह समाउंदे आ संत भगत ब्रह्म ज्ञानी ਅਸੀਂ ਜਿਹੋ ਜਿਹੇ ਕੰਮ ਕਰਦੇ ਹਾਂ ਉਹ ਜੇ ਕਰਕੇ ਚੱਲ ਜਾਂਦੇ ਫਿਰ ਜਨਮ ਲੈ ਕੇ ਆ ਜਾਂਦੇ, ਲੀਨ ਨਹੀਂ ਹੁੰਦੇ ਅਸੀਂ।
ਚੌਪਈ ਜੇ ਜੇ ਬਾਦ ਕਰਤ ਹੰਕਾਰਾ।
ਗੁਰੂ ਸਾਹਿਬ ਕਹਿੰਦੇ ਜਿਹੜੇ ਪੁਰਸ਼ ਐਵੇਂ ਝਗੜਾ ਜਿਹਾ ਕਰਕੇ ਵਾਧੂ ਦਾ ਘਮੰਡ ਜਿਹਾ ਕਰਕੇ ਹੰਕਾਰ ਕਰਦੇ ਆ ਕਿ ਮੈਂ ਨਹੀਂ ਸੁਣਦਾ, ਮੈਂ ਤੇ ਬੜਾ ਹਾਂ ਫੰਨੇ ਖਾਂ,
ਭਿੰਨ ਰਹਿਤ ਕਰਤਾਰਾ।
ਮਹਾਰਾਜ ਕਹਿੰਦੇ ਉਹਨਾਂ ਤੋਂ ਕਰਤਾਰ ਵਾਹਿਗੁਰੂ ਨਾ ਜਿਹੜਾ ਦੂਰ ਹੀ ਰਹਿੰਦਾ ਹੰਕਾਰੀਆਂ ਤੋਂ। ਅਹੰਕਾਰੀਆਂ ਨਿਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਹਰ ਜੀਉ ਅਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਹਿ ਕਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਉਮੈ ਵਿੱਚ ਭਗਤ ਨਾ ਹੋਵੇ ਅਤੇ ਹਉਮੈ ਵਿੱਚ ਗੁਰੂ ਸਾਹਿਬ ਕਹਿੰਦੇ ਭਗਤੀ ਨਹੀਂ ਹੁੰਦੀ ਅਤੇ ਹਉਮੈ ਵਿੱਚ ਭਗਤੀ ਨਾ ਹੋਣ ਕਰਕੇ ਨਾਮ ਪ੍ਰਾਪਤੀ ਹੁੰਦੀ ਨਹੀਂ, ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਨਾਮ ਤੋਂ ਬਿਨਾਂ ਗਤੀ ਕੋਈ ਨਹੀਂ ਹੁੰਦੀ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪੁਰਸ਼ ਵਾਧੂ ਦਾ ਝਗੜਾ ਜਿਹਾ ਕਰਦੇ ਨਾ, ਹੰਕਾਰ ਕਰਦੇ ਆ ਜ਼ਮੀਨਾਂ ਦਾ, ਬੰਦਿਆਂ ਦਾ, ਪੈਸਿਆਂ ਦਾ, ਵੀ ਸਾਡੇ ਕੋਲ ਪਨੀ ਕੀ ਕਰ ਦੇਣਾ, ਕਿਸੇ ਨੂੰ ਕਰਨਾ ਕਿਸੇ ਨੂੰ ਕੀ, ਅਸੀਂ ਇੱਥੇ ਤਾਂ ਆ ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾ, ਇੱਥੇ ਤਾਂ ਵੱਡੇ ਵੱਡੇ ਚਲੇ ਗਏ ਰਾਵਣ ਵਰਗੇ ਜਿਨ੍ਹਾਂ ਦੀ ਲੰਕਾ ਸਨ, ਅਤੇ ਜਿਹੜੇ ਵਾਧੂ ਦਾ ਵੀ ਹੰਕਾਰ ਜਿਹਾ ਕਰਦੇ ਝਗੜੇ ਕਰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਤੋਂ ਵਾਹਿਗੁਰੂ ਸਦਾ ਹੀ ਦੂਰ ਰਹਿੰਦਾ, ਹੰਕਾਰੀ ਨੂੰ ਪੇਠੀ ਹੈ ਗੁਰੂ ਘਰ। ਸਤਿਗੁਰੂ ਕਹਿੰਦੇ ਵੇਦ ਚਾਰ ਵੇਦਾਂ ਵਿੱਚ ਚਾਰ ਕਿਤੇਬਾਂ ਵਿੱਚ ਵੀ ਭਾਈ ਪਰਮੇਸ਼ਰ ਨਹੀਂ ਹੈ, ਹੈ ਤਾਂ ਹੈ, ਕਹਿਣ ਦਾ ਮਕਸਦ ਜਿਹੜੇ ਚਾਰ ਵੇਦ ਕਿਤੇਬ ਸਿੱਧੇ ਤੋਤਾ ਰੱਟ ਕਰਕੇ ਪੜ੍ਹ ਲੈਣੇ ਹੈ, ਅਮਲ ਨਹੀਂ ਨਾ ਕਰਨਾ, ਅਮਲ ਤੋਂ ਬਿਨਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੈ।
ਜਾਣ ਲਿਓ ਹਰ ਜਨ ਮਨ ਮਾਹੀ।
ਹਰ ਤੁਕ ਦਾ ਅਰਥ ਕਰਨ ਦੀ ਸੱਚੇ ਪਾਤਸ਼ਾਹ ਵੱਲੋਂ ਸੂਝ ਸਮਝ ਹੋਣੀ ਚਾਹੀਦੀ ਹੈ, ਕਿਉਂਕਿ ਗੁਰਬਾਣੀ 'ਚ ਲਿਖਿਆ ਹੁੰਦਾ ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਵੇਦਾਂ ਮਹਿ ਨਾਮ ਉੱਤਮ ਸੋ ਸੁਣਹਿ, ਨਾ ਹੀ ਫਿਰਹਿ ਜੋ ਬੇਤਾਲਿਆ। ਜਦੋਂ ਵੇਦਾਂ 'ਚ ਨਾਮ ਸਤਿਗੁਰੂ ਨੇ ਕਿਹਾ ਵੀ ਉੱਤਮ ਦੱਸਿਆ, ਅਤੇ ਬੰਦਾ ਕਰਮ ਕਾਂਡ 'ਚ ਪੈ ਕੇ ਭੂਤਾਂ ਵਾਂਗ ਤੁਰਿਆ ਫਿਰਦਾ। ਚਾਰ ਵੇਦ ਵੀ ਨਾਮ ਦੀ ਗੱਲ ਕਰਦੇ ਹੈ, ਸਿਮਰਤ ਸਾਤਰ ਵੇਦ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀ ਆ। ਇਹ ਗੁਰੂ ਸਾਹਿਬ ਇੱਥੇ ਕਿਸ ਪੱਖ ਨਾਲ ਕਹਿ ਰਹੇ ਵੀ ਵੇਦ ਕਿਤੇ ਵਿਖੇ ਹਰ ਨਾਹੀਂ, ਜਿਹੜਾ ਵੇਦ ਪੜ੍ਹਨੇ ਹੈ ਧਰਮ ਦੇ ਗ੍ਰੰਥ ਜਾਂ ਚਾਰ ਵੇਦ ਸਾਮ ਰਿਗ ਜਜਰ ਅਥਰਬਣ ਅੰਜੀਲ ਤਰੇਤ ਜੰਬੂਰ ਕੁਰਾਨ, ਇਹਨਾਂ ਨੂੰ ਅਮਲ ਕੀਤੇ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ।
ਆਖ ਮੂੰਦ ਜਾਣ ਲਿਓ ਹਰ ਜਨ ਮਨ ਮਾਹੀ।
ਇਹ ਹਰੀ ਦੇ ਜਨੋ ਜਾਣ ਲਓ ਪਰਮੇਸ਼ ਮਨ ਵਿੱਚ, ਇਹ ਆਪਣੇ ਮਨ 'ਚ ਸਮਝ ਲਓ ਪਰਮੇਸ਼ਰ ਦੀ ਪ੍ਰਾਪਤੀ ਅਮਲ ਕੀਤੇ ਤੋਂ ਬਿਨਾਂ ਹਜੇ ਨਹੀਂ ਹੈ।
ਆਖ ਬੋਲ ਕੋ ਡਿੰਬ ਦਿਖਾਵਾ।
ਆਖ ਮੂੰਦ, ਸਤਿਗੁਰੂ ਕਹਿੰਦੇ ਜਿਹੜਾ ਆਦਮੀ ਅੱਖਾਂ ਜਿਹਾ ਮੀਟ ਕੇ ਪਖੰਡ ਦਿਖਾਉਂਦਾ, ਮੇਰੀ ਸਮਾਧੀ ਲੱਗੀ ਹੈ, ਮੈਂ ਬੜਾ ਧਿਆਨ ਨਾਲ ਸੁਣ ਰਿਹਾ ਹਾਂ ਤੇ ਧਿਆਨ ਘਰ ਹੈ,
ਅੰਦਰ ਕੀ ਪਦਵੀ ਕਹਿ ਪਾਵਾ।
ਗੁਰੂ ਸਾਹਿਬ ਕਹਿੰਦੇ ਉਹਨੂੰ ਤੇ ਅੰਨਿਆਂ ਦੀ ਪਦਵੀ ਮਿਲਦੀ ਆ ਬਾਅਦ ਵਿੱਚ, ਉਹ ਅੰਨਾ ਹੀ ਹੈ ਕਿ ਇੱਥੇ ਗੁਰਬਾਣੀ 'ਚ ਵੀ ਇੱਕ ਸ਼ਬਦ ਆਉਂਦਾ ਹੈ ਸਤਿਗੁਰੂ ਜੀ ਦਾ, ਉਹਦੇ 'ਚ ਲਿਖਿਆ ਵੀ ਜੋ ਕੂੜੀ ਕੂੜੀ ਅੱਖੀਂ ਮੀਟਦੇ ਤਿਨਕਾ ਉੱਤਰ ਜਾਏਗਾ ਝੂਠ ਗੁਮਾਨ। ਜਿਹੜਾ ਪਖੰਡ ਜਿਹਾ ਕਰਦੇ ਉਹਨਾਂ ਦਾ ਝੂਠ ਜਿਹੜਾ ਅੰਦਰ ਗੁਮਾਨ ਹੈ ਪਖੰਡ ਦਾ ਉੱਤਰ ਜਾਊਗਾ, ਕਈ ਕਰਦੇ ਹੁੰਦੇ ਇਸੇ ਤਰ੍ਹਾਂ। ਅਤੇ ਸਤਿਗੁਰੂ ਕਹਿੰਦੇ ਵੀ ਜਿਹੜੇ ਅੱਖਾਂ 'ਚ ਮੀਟਦਾ ਨਾ ਪੁਰਸ਼ ਦੇ ਪਖੰਡ 'ਚ ਦਿਖਾਉਂਦਾ ਵੀ ਮੈਂ ਬੜਾ ਧਿਆਨ ਨਾਲ ਇੱਥੇ ਗੁਰੂ ਨੂੰ ਸਮਝਦਾ ਹਾਂ, ਉਹ ਅੰਨੇ ਦੀ ਪਦਵੀ ਪਾਉਂਦਾ, ਉਹਨੂੰ ਅੰਨਿਆਂ ਦੀ ਪਦਵੀ ਮਿਲਦੀ ਹੈ, ਅੰਨਾ ਹੀ ਕਿਹਾ ਜਾਂਦਾ ਰੱਬ ਦੇ ਘਰ।
ਆਖ ਮੀਚ ਮਗ ਸੂਝ ਨ ਜਾਈ।
ਗੁਰੂ ਸਾਹਿਬ ਨਾਲ ਪ੍ਰਮਾਣ ਦੇ ਰਹੇ ਵੀ ਅੱਖਾਂ ਮੀਟ ਕੇ ਤੁਰਿਆਂ ਦੇ ਭਾਈ ਰਸਤਾ ਵੀ ਨਹੀਂ ਦਿਖਦਾ, ਅੱਖਾਂ ਬੰਦ ਕਰ ਲਓ ਤੁਸੀਂ ਠੇਡਾ ਖਾ ਕੇ ਡਿੱਗ ਜੋਗੇ।
ਤਾਹੇ ਅਨੰਤ ਮਿਲੈ ਕਿਮ ਭਾਈ।
ਇਹ ਭਰਾਓ ਖਾਲਸਾ ਜੀ ਫਿਰ ਦੱਸੋ ਜਿਹੜਾ ਬੇਅੰਤ ਪਰਮਾਤਮਾ ਉਹ ਕਿਵੇਂ ਮਿਲੇਗਾ, ਅੱਖਾਂ ਮੀਟਿਆਂ ਦੇ ਰਾਮ ਨਹੀਂ ਦਿਸਦਾ ਤੇ ਫਿਰ ਜਿਹੜਾ ਬੇਅੰਤ ਬੇਅੰਤ ਰੱਬ ਉਹ ਕਿਵੇਂ ਮਿਲ ਪਵੇਗਾ, ਉਹ ਨਹੀਂ ਮਿਲ ਸਕਦਾ।
ਬਹੁ ਬਿਸਥਾਰ ਕਹਿ ਲਓ ਕੋਈ ਕਹਿ।
ਬਹੁਤ ਉਹਨਾਂ ਉਹ ਗੱਲਾਂ ਬਹੁਤ ਵਿਸਥਾਰ ਵਾਲੀਆਂ ਹਨ जे कोई कहे
समझत बात थकत हुए रह।
जेड़ा इन्ना गलन समझ लेंदा वो थक के ते हार के वो चुप कर जांदा है, वो समझ जांदा भी वाहिगुरु नूं पाउणा मेरे वस दी गल नहीं है। जेड़ा इन्ना गलन नूं समझदा इन्ना च पखंड है, मैं परमेश्वर की बंदगी करनी दिलों करनी है।
रसना तरह कई जौ कोटा,
गुरु साहब कहते कोई करोड़ा एक की शेष नाग दिया हजार फन्ना 2000 रसना है, तो वह 2000 रसना रब का नाम लेंदा 24 घंटे वक्ो वक्रे नाम दे जोगी बीत गए कई। तो सतगुरु कह रहे भी जे एक की करोड़ान करोड़ जबाना भी धार लेना अपने मूँह दे वेच।
तदप गणत तेह परमा सो कोटा, तदप गणत तेह परत सो तोटा।
उस प्रभु का फिर भी अंत नहीं पा सकता, गिनती करद्या करद्या मार्ग दे तोटा ही हो जाना है। उहदा परमेश्वर का तदप गणत तेह परत सो तोटा, वो परमात्मा के इन्ने गुण है, गिनती करद्या करद्या तोटा ही आ जाना है, गिनती पूरी होनी नहीं घाटा ही पै जाना है।
दोहरा जब इस प्रभ को पायो,
इस तरह सतगुरु सारी गल कह के कहते खालसा जी जदों फिर सानू प्रभु दिवें आग्या होई
जन्म तरा जग आए,
असी फिर माता पिता गुरु तेग बहादुर माता गुजर कौर जी उन्हें भी बड़ा तप साध्या सी, तात मातमुर अलख अरादा बहुविध योग साधना साधा, जिस करके उन्होंने भी बेनती की, वाहिगुरु ने हुक्म किया, आग्या पा के मात लोग विच अवतार धार के आए।
अब मैं कथा संक्षेप ते,
और सतगुरु कहते ही जी कथा ना अपने अवतार पुरब की वह बड़े संक्षेप के नाल थोड़ी एवं इशारे मात्री कहांगे।
सब हो कहत सुनाए,
सारू स खालसा जी कह के सुनावांगे जी अगली कथा साड़ी, जिवें साडा प्रकाश होया वो किन्ना क्यों होया सी, माता पिता जी कित्थे सन, कित्थे साडा प्रकाश होया, ये गुरु गोबिंद सिंह महाराज फिर अगले अध्याय दे विच सानू दसणगे।
इत श्री बचित्र नाटक ग्रंथे आग्या काल जग प्रवेश करन नाम खष्टम त्याए।
समाप्त
समापत मस्त सब मस्त अफजू।
इत्थे श्री बचित्र नाटक ग्रंथे इत्थे विश्राम आग्या काल जग प्रवेश करन, भी अकाल वाहिगुरु परमेश्वर की आग्या नाल जग प्रवेश करन, इस संसार दे विच मात लोग ते साडा प्रवेश करना साडा अवतार होण दा कारण दस्या है। जो खष्टमो नाम छेवें जो नाम छेवें अध्याय है नाम का, समाप्त मस्त शुभ मस्त, इत्थे समाप्त मस्त कहीए है, शुभ कहीए श्रेष्ठ, मस्त कहीए पूरा होया है, अफजू अगे जड़ा है होर चलता है प्रसंग, अगे कथा होर चलेगी। अफजू इत्थे 279 पौड़ियां का जड़ा जोड़ हो गया है, 6 अध्याय समाप्त हो गए हैं, अगे 7वें अध्याय सतगुरु जी अपनी संक्षेप मात्र थोड़ी जी जी कथा सुनाउणगे, आपां कल दी दीवाना सरवण करांगे। हुण इत्थे समाप्ति करिए। तां श्री गुरु ग्रंथ साहिब जी महाराज गुरु की संगत बख्शा बख्श लैणा जी भुल्लां चुकां दी खिमा विचारां दी समाप्ति।
जब आए इस प्रभ को पायो, जन्म तरा जग आए, अब मैं कथा संक्षेप ते सब हो कहत सुनाए। इत श्री बचित्र नाटक ग्रंथे आग्या काल जग प्रवेश करन नाम खष्टम त्याए। समापत मस्त सब मस्त अफजू।
वाहेगुरु जी का खालसा, वाहेगुरु जी की फतेह।